ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੋ ਚਹਿ ਦਰਸ਼ਨ ਹੇਰਾ ਸੋ ਸਰਦਾ ਤਰ ਹੇਰਨ ਕਰੈ ਪਾਪਨ ਗਨ ਕੋ ਤਤ ਸਿਨ ਹਰੈ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਗ ਨਿਵਾਰ ਪਏ ਸ਼ਾਂਤ ਮਨ ਸੰਤ ਜੇਹੇ ਤਿਹ ਪਦ ਨਮੋ ਹਮਾਰ ਕਿਆ ਹਉ ਕਥੀ ਕਥੇ ਕਥ ਦੇਖਾ ਮੈਂ ਅਕਥ ਨ ਕਥ ਨ ਜਾਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਸਤਿਗੁਰਾਂ ਦਾ ਪਾਵਨ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਜਿੱਥੇ ਸੋਮਵਾਰ ਤੋਂ ਲਗਾਤਾਰ ਦੀਵਾਨ ਸਜ ਰਹੇ ਹੈ ਤੇ ਸਜੇ ਹੋਏ ਦੀਵਾਨ ਵਿੱਚ ਆਪ ਜੀ ਕਥਾ ਕੀਰਤਨ ਦੁਆਰਾ ਆਪਣੇ ਸਵਾਸਾਂ ਨੂੰ ਸਫਲੀ ਕਰ ਰਹੇ ਹੋ ਉਸੇ ਲੜੀ ਅਨੁਸਾਰ ਤੇ ਅੱਜ ਵੀ ਸ਼ਾਮ ਦੇ ਵਕਤ ਆਪ ਸਾਰੀਆਂ ਸੰਗਤਾਂ ਹਾਜ਼ਰ ਹੋਏ ਹੋ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੈ ਆਓ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਤੇ ਇਸ ਸ਼ੁਭ ਗੁਣਾਂ ਦੁਆਰਾ ਆਪਣੇ ਸਮੇਂ ਨੂੰ ਸਫਲਾ ਕਰੀਏ ਜੋ ਇਹ ਸਮਾਂ ਚੱਲ ਰਿਹਾ ਹੈ ਜੂਨ 1984 ਦਾ ਘੱਲੂਘਾਰਾ ਇਹ ਸਾਰਾ ਹੀ ਹਫ਼ਤਾ ਉਹਨਾਂ ਸ਼ਹੀਦਾਂ ਨੂੰ ਨਕਮਸਤਕ ਹੋਣ ਵਾਸਤੇ ਹੈ ਤੇ ਗੁਰੂ ਕਿਰਪਾ ਕਰੇ ਸਮਰਥ ਬਖਸ਼ੇ ਪਰਮੇਸ਼ੁਰ ਵਾਹਿਗੁਰੂ ਜਦੋਂ ਕਿਸੇ ਦੇ ਪਰਿਵਾਰ ਦੀ ਲਾਸ਼ ਘਰ ਵਿੱਚ ਪਈ ਹੋਵੇ ਕਲੇਸ਼ ਕਰਨ ਦੀ ਹਿੰਮਤ ਗਵਾਂਢੀ ਦੀ ਵੀ ਨਹੀਂ ਪੈਂਦੀ ਪਰ ਇਹ ਸਮਝ ਤੋਂ ਬਾਹਰ ਹੈ ਕਿ ਇਸ ਸ਼ਹੀਦਾਂ ਦੇ ਹਫ਼ਤੇ ਦੇ ਵਿੱਚ ਹੀ ਇਸ ਕਿਸਮ ਦਾ ਹੱਲਾ ਗੁੱਲਾ ਜੋ ਹੋਇਆ ਜੋ ਸੈਕਟਰੀ ਸਾਹਿਬ ਵਾਰ ਵਾਰ ਕਹਿ ਰਹੇ ਹੈ ਗੁਰੂ ਕਿਰਪਾ ਕਰੇ ਸਮਤੀ ਬਖਸ਼ੇ ਤੇ ਇੰਨੀ ਕੁ ਤਾਂ ਅਕਲ ਜਿਨ੍ਹਾਂ ਦੀ ਕਿਸੇ ਪਰਿਵਾਰ ਨਾਲ ਨਾ ਬਣਦੀ ਹੋਵੇ ਉਹ ਵੀ ਕਹਿੰਦੇ ਨੇ ਵੀ ਪਰਿਵਾਰ ਦਾ ਜੀ ਮਰਿਆ ਇਹ ਸਮਾਂ ਕਲੇਸ਼ ਕਰਨ ਦਾ ਨਹੀਂ ਪਰ ਇੱਥੇ ਹੋਇਆ ਇਹਦੇ ਲਈ ਗੱਲਾਂ ਸਜਦੀਆਂ ਨੇ ਕਿਉਂਕਿ ਅੱਜ ਸ਼ਹੀਦਾਂ ਦਾ ਦਿਨ ਹੈ ਤੇ ਸੈਕਟਰੀ ਸਾਹਿਬ ਨੂੰ ਵਾਰ ਵਾਰ ਕਹਿਣਾ ਪੈਂਦਾ ਹੈ ਬਲਕਿ ਬਹੁਤ ਹੀ ਚੰਗੀ ਨਹੀਂ ਲੱਗਦੀ ਗੱਲ ਇਹਦੇ ਵਾਸਤੇ ਬੜਾ ਸਮਾਂ ਪਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚ ਨੂੰ ਆਪਣੇ ਆਪ ਪੂਰੇ ਸੰਸਾਰ ਦੇ ਸਾਹਮਣੇ ਲਿਆਉਣਗੇ ਸੱਚ ਕਿਤੇ ਲੁਕਿਆ ਨਹੀਂ ਰਹਿੰਦਾ ਹੁੰਦਾ ਤੇ ਗੁਰੂ ਕਿਰਪਾ ਕਰੇ ਆਓ ਆਪਾਂ ਕੇਵਲ ਸ਼ਹੀਦਾਂ ਨੂੰ ਹੀ ਨਮਸਕਾਰ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਵਚਨਾਂ ਵਿੱਚ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਇਹ ਪੰਕਤੀਆਂ ਪੜ੍ਹਦੇ ਹਾਂ ਤੇ ਇਹਨਾਂ ਪੰਕਤੀਆਂ ਦੇ ਸਿਧਾਂਤ ਅਨੁਸਾਰ ਹੀ ਮੈਂ ਅੱਜ ਦੀ ਗੱਲ ਆਪ ਜੀ ਨਾਲ ਸਾਂਝੀ ਕਰਦਾ ਕਥਾ ਨੇਤੇ ਆਪ ਜੀ ਗਿਆਨੀ ਬਲਵੰਤ ਸਿੰਘ ਜੀ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਦੇ ਮੁੱਖ ਸੇਵਾਦਾਰ ਪੰਥ ਵੱਲੋਂ ਜਿਨ੍ਹਾਂ ਨੂੰ ਉੱਥੇ ਸੇਵਾ ਮਿਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾ ਰਹੇ ਵਿਦਵਾਨ ਸੁੰਦਰ ਵਿਚਾਰਾਂ ਸੁਣੀਆਂ ਤੇ ਆਓ ਜੋ ਬਾਕੀ ਦਾ ਸਮਾਂ ਆਪਣੇ ਕੋਲ ਹੈ ਤੇ ਉਸ ਨੂੰ ਸਫਲਿਆਂ ਕਰੀਏ ਸੋਚੀਏ ਉਹਨਾਂ ਪਰਿਵਾਰਾਂ ਵਾਸਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਵਿਛੜੇ ਬੱਚੇ ਵਿਛੜੇ ਬੱਚੀਆਂ ਵਿਛੜੀਆਂ ਬੀਬੀਆਂ ਦਾ ਸੁਹਾਗ ਗਿਆ ਮਾਵਾਂ ਦੀ ਕੁੱਖ ਉਜੜੀ ਤੇ ਅੰਮ੍ਰਿਤ ਸਰੋਵਰ ਜਿਸ ਅੰਮ੍ਰਿਤ ਜਲ ਦਾ ਸਾਡੀ ਸਿੱਖ ਕੌਮ ਦੇ ਖੂਨ ਦੇ ਨਾਲ ਤੇ ਉਹ ਜਲ ਜਿਹੜਾ ਸੀ ਖੂਨ ਦੇ ਰੂਪ ਵਿੱਚ ਬਦਲਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਤੇ ਸੂਰਮੇ ਦੇ ਲਈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਅੰਤਰੀਬ ਤੇ ਬਾਹਜ ਦੋ ਤਰ੍ਹਾਂ ਦਾ ਸੂਰਮਾ ਕਥਨ ਕੀਤਾ ਸੰਸਾਰ ਦੇ ਵਿੱਚ ਕੋਈ ਇੱਕ ਪੱਖ ਦਾ ਸੂਰਮਾ ਹੁੰਦਾ ਹੈ ਕੋਈ ਇੱਕ ਪੱਖ ਦਾ ਯੋਧਾ ਹੁੰਦਾ ਹੈ ਕੋਈ ਇੱਕ ਪੱਖ ਦਾ ਮਹਾਬਲੀ ਹੁੰਦਾ ਹੈ ਤੇ ਸੂਰਮਤਾਈ ਤਾਂ ਕੋਈ ਕੋਈ ਪਹੁੰਚਦਾ ਹੈ ਵੱਡਾ ਉਹਦਾ ਹੈ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਮਾਰੀਆਂ ਨੇ ਉਹ ਦੋਨੇ ਪ੍ਰਕਾਰ ਦੇ ਸੂਰਮੇ ਸਨ ਤੇ ਸਤਿਗੁਰਾਂ ਦਾ ਜੋ ਪਾਵਨ ਵਚਨ ਹੈ ਇੱਕ ਸੂਰਮਾ ਪੈਦਾ ਕੀਤਾ ਗੁਰੂ ਨਾਨਕ ਨੇ ਉਹ ਸੂਰਮਾ ਅੱਠ ਜਾਮਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਸੂਰਮੇ ਨੂੰ ਜਨਮ ਦੇ ਕੇ ਪਾਲਿਆ ਮਜ਼ਬੂਤ ਕੀਤਾ ਆਪਣੇ ਪੈਰਾਂ 'ਤੇ ਖੜਿਆ ਕੀਤਾ ਤੇ ਉਹ ਸੂਰਮੇ ਦਾ ਨਾਂ ਹੈ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਇਹ ਅੰਤਰੀਵ ਸੂਰਮੈ ਜਿਹਨੂੰ ਪਰਮੇਸ਼ਵਰ ਦੇ ਨਾਮ ਦਾ ਪ੍ਰੇਮ ਦਾ ਰੰਗ ਚੜ ਗਿਆ। ਛੇਵੇਂ ਔਰ ਦਸਵੇਂ ਜਾਮੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਗੁਰੂ ਤਾਂ ਉਹੀ ਹੈ, ਜਾਮੇ ਬਦਲੇ ਹੈ, ਜੋਤ ਉਹ ਹਜੂਤ ਸਹਿ ਸਹਿ ਕਾਇਆ ਫਿਰ ਪਲਟਣੀ। ਦੇਹਾਂ ਦੇ ਵੱਖਰੇ ਵੱਖਰੇ ਨਾਮ ਹੋਣ ਕਰਕੇ ਅਸੀਂ ਦਸ ਗੁਰੂ ਕਹਿੰਦੇ ਹਾਂ, ਪਰ ਗੁਰੂ ਤਾਂ ਇੱਕੋ ਹੀ ਹੈ। ਦਸ ਜਾਮੇ ਨੇ ਗੁਰੂ ਦੇ, ਜੋਤ ਉਹੀ ਹੈ, ਜੁਗਤ ਉਹੀ ਹੈ, ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟ, ਕਾਇਆ ਹੀ ਬਦਲੀ। ਛੇਵੇਂ ਤੇ ਦਸਵੇਂ ਜਾਮੇ ਵਿੱਚ ਫਿਰ ਜਿਸਮਾਨੀ ਸੂਰਮਾ ਵੀ ਪੈਦਾ ਕੀਤਾ, ਉਹਦੀ ਵੀ ਲੋੜ ਸੀ ਨਾਲ। ਜਿਸੇ ਰੂਹਾਨੀਅਤ ਸੂਰਮਾ ਪੈਦਾ ਕੀਤਾ, ਜਿਸਮਾਨੀ ਸੂਰਮਾ ਵੀ ਪੈਦਾ ਕੀਤਾ, ਉਹਦੇ ਲਈ ਤਿੰਨ ਦਰਜੇ ਤੇ ਇੱਕ ਹੁੰਦਾ ਹੈ ਯੋਧਾ ਹੁੰਦਾ ਹੈ, ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਦੁਸ਼ਮਣ ਦੇ ਆਮੋ ਸਾਹਮਣੇ ਲੜ ਕੇ ਤੇ ਦੁਸ਼ਮਣ ਨੂੰ ਮਾਰ ਦੇਵੇ, ਜਾਂ ਫਿਰ ਦੁਸ਼ਮਣ ਦੇ ਹੱਥੋਂ ਸਾਂਝੇ ਵਾਰ ਦੇ ਵਿੱਚ ਆਪਣਾ ਸਰੀਰ ਵੀ ਸ਼ਾਂਤ ਕਰ ਦੇਵੇ, ਤਾਂ ਸਮਝ ਲੈਣਾ ਕਿ ਉਹ ਯੋਧਾ ਹੈ। ਯੋਧੇ ਦਾ ਦੂਸਰਾ ਰੂਪ ਇਹ ਵੀ ਕਿਹਾ ਕਿ ਬੈਰੀ ਜਿਹੜਾ ਹੈ ਉਹ ਹੋਵੇ 100 ਤੇ ਲੜਨ ਵਾਲਾ ਹੋਵੇ ਕਿ ਜਿਹੜਾ ਸੈਂਕੜੇ ਦੇ ਨਾਲ ਇਕੱਲਾ ਲੜ ਰਿਹਾ ਉਹ ਯੋਧਾ ਹੈ। ਤੇ ਦੂਸਰੀ ਹੈ ਵਿਚਾਰ ਕੇ ਮਹਾਬਲੀ ਜਿਹੜਾ 10,000 ਬੈਰੀ ਦੇ ਨਾਲ ਇਕੱਲਾ ਲੜਦਾ ਹੈ ਉਹਦਾ ਮੁਕਾਬਲਾ ਕਰਦਾ ਤੇ 10,000 ਨੂੰ ਖਤਮ ਕਰ ਦਿੰਦਾ ਤੇ ਫਿਰ ਸੰਸਾਰ ਦੇ ਵਿੱਚ ਆਪਣਾ ਜਸ ਖੜਦਾ ਜਾਂਦਾ, ਸੰਸਾਰ ਤੋਂ ਸ਼ਹੀਦੀਆਂ ਪਾ ਜਾਂਦਾ, ਉਹਨੂੰ ਫਿਰ ਮਹਾਬਲੀ ਕਹਿ ਦਿੰਦਾ। ਉਹ ਮਹਾਬਲੀ ਹੈ ਤੇ ਤੀਸਰਾ ਹੈ ਦੁਸ਼ਮਣ ਲੱਖਾਂ ਦੇ ਵਿੱਚ ਹੋਵੇ ਤੇ ਲੜਨ ਵਾਲਾ ਇਕੱਲਾ ਹੋਵੇ ਉਹਨੂੰ ਕਹਿੰਦੇ ਨੇ ਸੂਰਮਾ। ਤਿੱਥੈ ਜੋਧ ਮਹਾਵਲ ਸੂਰ, ਇਹ ਸੂਰਮਾ ਛੇਵੇਂ ਤੇ ਦਸਵੇਂ ਜਾਮੇ ਦੀ ਦੇਣ ਹੈ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਸੀ, 1,25,000 ਸੇ ਏਕ ਲੜਾਉਂ, ਬੜੇ ਮਾਣ ਨਾਲ ਨਿਸ਼ਚੇ ਨਾਲ ਗੁਰੂ ਕਹਿੰਦੇ, ਤਵੇ ਗੋਬਿੰਦ ਸਿੰਘ ਨਾਮ ਕਹਾਂ। ਪਰ ਫਿਰ ਸਾਡੇ ਗਰੀਬ ਸਿੱਖਾਂ ਵੱਲ ਦੇਖ ਕੇ ਤੇ ਜਿਹਨਾਂ ਨੂੰ ਲੋਕ ਇਹ ਕਹਿੰਦੇ ਸੀ ਇਹ ਛੋਟੀ ਜਾਤ ਦਾ ਹੈ, ਬ੍ਰਾਹਮਣ ਵੱਡੀ ਜਾਤ ਦਾ ਹੈ, ਬ੍ਰਾਹਮਣ ਨੇ ਐਸਾ ਜਾਲ ਫੈਲਾਇਆ ਹੋਇਆ ਸੀ, ਘਿਰਣਾ ਪੈਦਾ ਕੀਤੀ ਹੋਈ ਸੀ, ਤੇ ਸ਼ੂਦਰ ਜਾਤੀ ਨੂੰ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਸੀ, ਔਰਤ ਜਾਤੀ ਨੂੰ ਵੀ ਧਾਰਮਿਕ ਅਸਥਾਨ ਤੇ ਦਾਖਲ ਹੋਣ ਦੀ ਆਗਿਆ ਨਹੀਂ ਸੀ। ਤੇ ਗੁਰੂ ਸਾਹਿਬ ਜੀ ਨੇ ਇਹ ਦੋਨਾਂ ਦੀ ਬਾਂਹ ਫੜੀ, ਜਿਹਨਾਂ ਨੂੰ ਸੂਦ ਸੂਦ ਕਰ ਮਾਰ ਉਠਾਏ ਉਹਨਾਂ ਦੀ ਵੀ, ਤੇ ਔਰਤ ਨੂੰ ਵੀ ਬਣਦਾ ਸਨਮਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜਾਮੇ ਰਾਜਾਨ ਦਿੱਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਬਚਨ ਕੀਤਾ ਸੀ ਕਿ ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਜਿਨ੍ਹਾਂ ਨੂੰ ਤੁਸੀਂ ਗਰੀਬ ਕਹਿੰਦੇ ਹੋ, ਜਿਨ੍ਹਾਂ ਨੂੰ ਯਤੀਮ ਕਹਿੰਦੇ ਹੋ, ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਹੋ, ਮੈਂ ਪਾਤਸ਼ਾਹ ਬਣਾਊਂ ਇਹਨਾਂ ਨੂੰ। ਅਰੇ ਕਿਹਾ ਸੀ ਇਨ ਹੀ ਕੋ ਸਰਦਾਰ ਬਣਾਊਂ, ਮੈਂ ਸਰਦਾਰ ਬਣਾ ਦਿਆਂਗਾ। ਉਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਦੇ ਵਿੱਚ ਪੂਰਾ ਕੀਤਾ ਔਰ ਆਪਣੀ ਰਚਨਾ ਵਿੱਚ ਕਹਿੰਦੇ ਨੇ ਮਹਾਰਾਜ ਚਮਕੌਰ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਸੰਸਾਰ ਦੇ ਇਤਿਹਾਸ ਵਿੱਚ ਤੇ ਗੁਰੂ ਸਾਹਿਬ ਆਪਣੀ ਰਚਨਾ ਤੋਂ ਉਚਾਰਨ ਕਰਦੇ ਨੇ ਤੇ ਆਪਣੀ ਕਲਮ ਨਾਲ ਲਿਖਦੇ ਨੇ ਗੁਰਸ਼ਨੇ ਕੇ ਕਾਰੇ ਕੁੰਨ ਦੇ ਚਿਹਲ ਨਾਲ ਔਰੰਗਜ਼ੇਬ ਕੀ ਕਰ ਸਕਦੇ ਸੀ 40 ਮਨੁੱਖ ਔਰ ਉਹ ਵੀ ਕਈ ਦਿਨ ਦੇ ਭੁੱਖੇ ਔਰ ਅਨਿੰਦਰੇ ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਚਮਕੌਰ ਦੀ ਅਕਾਲ ਤਖ਼ਤ ਤੇ ਜੂਨ 1984 ਚ ਇਹੀ ਇਤਿਹਾਸ ਦੁਆਰੇ ਦੁਹਰਾਇਆ ਗਿਆ ਮਿਲਦੇ ਨਾਲ ਉਹ ਵੀ ਗੁਰੂ ਕੇ ਸਿੱਖ ਸੀ ਇਹ ਵੀ ਗੁਰੂ ਕੇ ਸਿੱਖ ਮਾਰੇ ਕਹਿੰਦੇ ਔਰੰਗਜ਼ੇਬ ਮੈਂ ਤੈਨੂੰ ਦੱਸਣਾ ਚਾਹੁੰਦਾ ਗੁਰਸ਼ਨੇ ਕੇ ਕਾਰੇ ਕੁੰਨ ਦੇ ਚਿਹਲ ਨਾਲ ਕਿ ਦਹਿ ਲੱਖ ਬਰ ਉਬਰ ਯਾਦ ਵੇਖਬਰ ਤੇਰੀ 10 ਲੱਖ ਫੌਜ ਅਚਾਨਕ ਟੁੱਟ ਕੇ ਪੈ ਗਈ ਉਹਨਾਂ ਦੇ ਬਹੁਤ ਗੱਲਾਂ ਕੀਤੀਆਂ ਜ਼ਫਰਨਾਮੇ ਵਿੱਚ ਪੜ੍ਹਨੀ ਤੇ ਵਿਚਾਰ ਲੈਣੀ ਕਿਉਂਕਿ ਮੈਂ ਸਿਰਫ ਇੰਨੇ ਹੀ ਪ੍ਰਮਾਣ ਲੈਣਾ ਸੀ ਇਹਦੇ ਵਿੱਚ ਸ਼ਰਮਸ਼ਾਰ ਕੀਤਾ 12 ਹਕੈਤਾਂ ਲਿਖੀਆਂ ਕਹਾਣੀਆਂ ਲਿਖ ਲਿਖ ਕੇ ਉਹਨੂੰ ਸ਼ਰਮਸ਼ਾਰ ਕੀਤਾ ਤੇਰੇ ਨਾਲੋਂ ਤਾਂ ਇਹ ਔਰਤ ਚੰਗੀ ਹੈ ਜਿਹਨੇ ਆਪਣਾ ਵਚਨ ਨਿਭਾਇਆ ਤੂੰ ਆਪਣਾ ਵਚਨ ਨਹੀਂ ਨਿਭਾਇਆ ਤੇ ਐਸੇ ਸਤਿਗੁਰੂ ਮਹਾਰਾਜ ਸਾਹਿਬ ਜਿਨ੍ਹਾਂ ਨੇ ਪਾਵਨ ਬਚਨ ਕਹੇ ਤੇ ਪੂਰੇ ਕਰ ਦਿੱਤੇ ਸੂਰਬੀਰ ਬਚਨ ਕੇ ਪਲੀ ਬਚਨ ਨਿਭਾਇਆ ਤੇ ਜਿਹੜਾ ਸੂਰਮਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੈਦਾ ਕੀਤਾ ਜੋ ਅੰਮ੍ਰਿਤ ਵਿੱਚ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਈ ਤੇ ਉਸ ਸ਼ਕਤੀ ਵਾਲਾ ਕਦੇ ਮਰ ਤਾਂ ਸਕਦਾ ਨਹੀਂ ਸਰੀਰ ਚਲਿਆ ਜਾਏਗਾ ਕੋਲੋਂ ਅੰਮ੍ਰਿਤ ਪੀਵੇ ਅਮਰ ਸੋ ਹੋਏ ਤਾਂ ਅਮਰ ਹੋ ਗਿਆ ਪਰਮਾਤਮਾ ਦੇ ਹੁਕਮ ਵਿੱਚ ਜਦੋਂ ਫਿਰ ਪਰਮਾਤਮਾ ਦਾ ਹੋਊਗਾ ਦੁਬਾਰੇ ਫਿਰ ਉਹ ਸੂਰਵੀਰ ਆਪਣੇ ਸ਼ਸਤਰ ਸੰਭਾਲ ਲੈਂਦਾ ਦੇਹ ਬਦਲਣੀ ਹੈ ਮਾਂ ਬਦਲਣੀ ਹੈ ਜਗ੍ਹਾ ਬਦਲਣੀ ਹੈ ਪਿੰਡ ਬਦਲਣਾ ਆਤਮਾ ਤਾਂ ਉਹੀ ਇਸ ਕਰਕੇ ਸ਼ਹੀਦ ਕਦੀ ਨਹੀਂ ਮਰਦਾ ਮਰ ਕੇ ਵੀ ਨਹੀਂ ਮਰਦਾ ਇਹ ਦੁਨੀਆਂ ਦੇ ਅੰਦਰ ਕੀ ਜਿਉਂਦੇ ਹੀ ਮਰੇ ਹੋਏ ਹਨ ਕਈ ਮਰ ਕੇ ਵੀ ਨਹੀਂ ਮਰਦੇ ਤੇ ਉਹਨਾਂ ਦੇ ਵਿੱਚ ਜੂਨ 1984 ਦੇ ਵਿੱਚ ਇਹ ਸਾਬਤ ਵੀ ਕਰ ਦਿੱਤਾ ਕਿ ਜ਼ਰੂਰੀ ਨਹੀਂ ਹੈ ਕਿ ਹੱਡ ਚੱਬਣ ਵਾਲੇ ਸੂਰਮੇ ਹੋ ਸਕਦੇ ਨੇ ਮੂੰਗੀ ਦੀ ਦਾਲ ਖਾਣ ਵਾਲੇ ਵੀ ਹੋ ਸਕਦੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ ਬਚਪਨ ਤੋਂ ਇੱਕ ਸ਼ਾਂਤ ਆਤਮਾ ਸੰਤ ਰੂਪ ਸੀ ਬਚਪਨ ਤੋਂ ਜਥੇ ਵਿੱਚ ਅਭਿਆਸੀ ਜੀ ਕਹਿੰਦੇ ਸੀ ਉਹਨੂੰ ਅਭਿਆਸੀ ਜੀ ਨਾ ਖਾਣ ਦੀ ਕੋਈ ਬਹੁਤੀ ਪਰਵਾਹ ਨਾ ਪਹਿਨਣ ਦੀ ਕੋਈ ਬਹੁਤੀ ਪਰਵਾਹ 101 ਜਪਜੀ ਦਾ ਪਾਠ ਕਰਨਾ ਰੋਜ਼ ਕਰਨਾ ਕਦੇ ਸ਼ੀਸ਼ਾ ਦੇਖ ਕੇ ਦਸਤਾਰ ਨਹੀਂ ਬੰਨੀ ਜਿਸ ਤਰ੍ਹਾਂ ਦੀ ਲਪੇਟ ਲਈ ਬਸ ਠੀਕ ਹੈ ਜਿਹੋ ਜਿਹੇ ਵਸਤਰ ਮਿਲ ਗਏ ਪਾ ਲਏ ਤੇ ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਦੋਨੋਂ ਤਰ੍ਹਾਂ ਦੇ ਸੂਰਮੇ ਦੇ ਗੁਣ ਪਾਏ ਗਏ ਭਾਰਤ ਦੀਆਂ ਫੌਜਾਂ ਅਣਗਿਣਤ ਚੜ੍ਹ ਕੇ ਆਈਆਂ ਸਿੰਘ ਕਿੰਨੇ ਸੀ ਵਿਉਂਤਬੰਦੀ ਸਾਰੀ ਦੀ ਸਾਰੀ ਸਰਦਾਰ ਸਵੇਕ ਸਿੰਘ ਜੀ ਜਨਰਲ ਸਾਹਿਬ ਕਿੱਡੀ ਸ਼ਰਮ ਵਾਲੀ ਗੱਲ ਹੈ ਗੁਰੂ ਪਿਆਰੇ ਹੋ ਕਿ ਜੇ ਸਵੇਕ ਸਿੰਘ ਨੇ ਜਨਰਲ ਜਗਜੀਤ ਸਿੰਘ ਅਰੋੜਾ ਇੱਕ ਵਾਰੀ ਸਿਰਫ ਦਰਸ਼ਨ ਹੋਏ ਨੇ ਜਨਰਲ ਸਾਹਿਬ ਦੇ ਘੰਟਾ ਦੋ ਘੰਟਾ ਵਿਚਾਰਾਂ ਕਰਨ ਦਾ ਤੇ ਸੁਣਨ ਦਾ ਮੌਕਾ ਮਿਲਿਆ ਬੇਦੀ ਸਾਹਿਬ ਦੇ ਨਾਲ ਉਹਨਾਂ ਨੇ ਸੰਪਰਕ ਕੀਤਾ ਸੀ ਅਕਾਲ ਤਖ਼ਤ ਦੇ ਜਥੇਦਾਰ ਸੰਤ ਸਮਾਜ ਦੇ ਪ੍ਰਧਾਨ ਤੇ ਦਾਸ ਦਾ ਸਰੀਰ ਹਾਜ਼ਰ ਸੀ, ਕੁਛ ਬਹਿ ਕੇ ਵਿਚਾਰਾਂ ਹੋਈਆਂ ਤੇ ਉਸ ਵੇਲੇ ਮੈਨੂੰ ਪਤਾ ਚੱਲਿਆ ਵੀ ਇਹ ਉਹ ਸੱਜਣ ਬੰਗਲਾਦੇਸ਼ ਆਜ਼ਾਦ ਕਰਾਉਣ ਦੇ ਵਿੱਚ ਜਿਨ੍ਹਾਂ ਦੀ ਸੂਰਮਤਾਈ ਔਰ ਉਸ ਦਾ ਬਣਦਾ ਸਨਮਾਨ ਨਹੀਂ ਦਿੱਤਾ ਗਿਆ, ਰੋਲਿਆ ਗਿਆ ਕਿਉਂਕਿ ਸਿੱਖ ਹੈ। ਫਿਰ ਜਨਰਲ ਸਵੇਗ ਸਿੰਘ ਇੱਕ ਸਿੱਖ ਹੋਣ ਦੇ ਨਾਤੇ ਜਿਨ੍ਹਾਂ ਨੇ ਜੋ ਉਸ ਵੇਲੇ ਦੇਸ਼ ਦੇ ਲਈ ਕੁਰਬਾਨੀ ਕੀਤੀ ਤੇ ਉਹਨਾਂ ਨੂੰ ਵੀ ਫਿਰ ਮੌਕੇ ਦੇ ਹਾਲਾਤਾਂ ਨੇ, ਉਸ ਵੇਲੇ ਦੀਆਂ ਸਰਕਾਰਾਂ ਨੇ, ਉਸ ਵੇਲੇ ਦੇ ਮੀਡੀਏ ਨੇ, ਉਸ ਵੇਲੇ ਦੇ ਨਿੰਦਕ ਲੋਕਾਂ ਨੇ ਉਹਨਾਂ ਨੂੰ ਵੀ ਇਹ ਕਿਹਾ ਵੀ ਅੱਤਵਾਦੀ ਹੈ। ਮਹਾਂਪੁਰਸ਼ਾਂ ਨੂੰ ਜੋ ਉਸ ਵੇਲੇ ਦੀਆਂ ਅਖਬਾਰਾਂ ਪੜ੍ਹ ਕੇ ਦੇਖੋ ਹੁਣ ਤੱਕ ਪਏ ਨੇ ਸਬੂਤ, ਪਰ ਉਹ ਪਿੱਛਾ ਮੁੜ ਕੇ ਨਹੀਂ ਦੇਖਿਆ ਉਹਨਾਂ। ਇੱਕ ਬੜੇ ਸਾਦੇ ਜ਼ਿਮੀਂਦਾਰ ਦੇ ਘਰ ਜਨਮ ਲੈ ਕੇ ਬਚਪਨ ਬਤੀਤ ਕਰਕੇ ਤੇ ਉਹਨਾਂ ਦੇ ਆਪਣੇ ਮਕਾਨ ਦੇ ਵਿੱਚ ਸਮਾਂ ਐਸਾ ਸੀ ਬਿਜਲੀ ਵੀ ਨਹੀਂ ਸੀ ਗੁਰੂ ਪਿਆਰਿਓ ਬਿਜਲੀ, ਐਡਾ ਸਾਦਾ ਜੀਵਨ ਤੇ ਜਿਨ੍ਹਾਂ ਨੇ ਗੁਰੂ ਘਰ ਦਾ ਇੱਕ ਨਵਾਂ ਪੈਸਾ ਆਪਣੇ ਬੱਚਿਆਂ ਵੱਲ ਨਹੀਂ ਸੀ ਜਾਣ ਦਿੱਤਾ। ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਂ ਐਵੇਂ ਨਹੀਂ ਹੈ, ਸੂਰਮਤਾਈ ਤਾਂ ਆਪਣੀ ਥਾਂ ਤੇ ਹੈ ਹੀ। ਮੈਂ ਛੋਟੀ ਜਿਹੀ ਗੱਲ ਆਪ ਜੀ ਨੂੰ ਦੱਸਾਂ, ਉਹਨਾਂ ਦਾ ਛੋਟਾ ਪਚੰਗੀ ਟਰੰਟੋ ਰਹਿੰਦਾ ਹੈ ਭਾਈ ਇੰਦਰਜੀਤ ਸਿੰਘ, ਵੱਡਾ ਭਾਈ ਈਸ਼ਵਰ ਸਿੰਘ ਹੈ, ਇੰਦਰਜੀਤ ਸਿੰਘ ਛੋਟਾ ਸੀ। ਬਚਪਨ ਦੇ ਵਿੱਚ ਬੜਾ ਫਰਤੀਲਾ ਸੀ, ਜਿਉਂ ਜਿਉਂ ਵੱਡਾ ਹੋਇਆ ਬਹੁਤ ਸਾਧੂ ਸੁਭਾਅ ਜਿਹਾ ਹੀ ਬਣ ਗਿਆ ਤੇ ਇਹ ਕਿਤੇ ਮਹਾਂਪੁਰਖਾਂ ਦੇ ਆਸਣ ਦੇ ਕੋਲ ਖੇਡਦਿਆਂ ਤੇ ਉੱਥੇ ਇੱਕ ਰੁਪਈਆ ਬੱਚਾ ਸੀ ਚੁੱਕ ਲਿਆ, ਜਾਂ ਗੁਰਮੁਖ ਸਿੰਘ ਨੇ ਦੇ ਦਿੱਤਾ ਜਿਹੜਾ ਗੜਬਈ। ਸੰਤ ਬਾਰ ਸਿੰਘ ਜੀ ਨੇ ਦੇਖਿਆ ਵੀ ਬੱਚੇ ਨੇ ਮਹਾਂਪੁਰਖ ਉਸ ਵੇਲੇ ਇੰਨੀ ਤਾੜਨਾ ਕੀਤੀ, ਉਹਦੇ ਬੱਚੇ ਦੇ ਹੱਥ ਤੋਂ ਰੁਪਈਆ ਵਾਪਸ ਲੈ ਲਿਆ, ਕਹਿੰਦੇ ਇੱਥੇ ਰੱਖ ਦਿੱਤੇ। ਤੇ ਸਿੰਘਾਂ ਨੂੰ ਥੋੜ੍ਹੀ ਜਿਹੀ ਗੱਲ ਬੁਰੀ ਲੱਗੀ, ਕਿੱਡੀ ਕੁ ਵੱਡੀ ਗੱਲ ਹੈ, ਇੱਕ ਰੁਪਈਆ ਸੀ, ਬੱਚਾ ਸੀ ਚੁੱਕ ਲਿਆ, ਕੀ ਇਹਦੇ 'ਚ ਬਾਲਪਨ ਹੈ ਵੀ ਇਹਦੇ 'ਚ। ਮਹਾਂਪੁਰਸ਼ ਕਹਿੰਦੇ ਸਿੰਘੋ ਮੈਨੂੰ ਪਤਾ ਵੀ ਤੁਹਾਨੂੰ ਇਹ ਗੱਲ ਚੰਗੀ ਨਹੀਂ ਲੱਗੀ, ਕਹਿੰਦੇ ਗੱਲ ਇੱਕ ਰੁਪਈਏ ਦੀ ਨਹੀਂ ਹੈ, ਗੱਲ ਤਾਂ ਪੂਜਾ ਦੇ ਧਾਨ ਦੀ ਆ, ਅੱਜ ਇੱਕ ਰੁਪਈਏ ਨੂੰ ਹੱਥ ਪਾਇਆ ਕੱਲ ਨੂੰ ਇੱਕ ਲੱਖ ਨੂੰ ਹੱਥ ਪਾਊ ਫਿਰ ਇਹ ਗੁਰੂ ਕੀ ਇਮਾਨਤ ਹੈ, ਪਰਿਵਾਰ ਵਾਸਤੇ ਨਹੀਂ। ਬੱਚੇ ਨੂੰ ਪਿਆਰ ਦਿੱਤਾ, ਨਿਰਾਸ਼ ਹੋਏ ਨੂੰ ਆਪਣੀ ਗੋਦ ਵਿੱਚ ਵੀ ਲਿਆ ਔਰ ਸਮਝਾਇਆ ਬੇਟਾ ਤੇਰਾ ਹੱਕ ਕੇਵਲ ਉਹੀ ਬਣਦਾ ਜਿਹੜੀ ਮੇਰੇ ਬਾਪੂ ਦੀ ਜ਼ਮੀਨ ਮੈਨੂੰ ਮਿਲੀ ਹੈ, ਬਸ ਉਹਦੇ 'ਤੇ ਗੁਜ਼ਾਰਾ ਕਰੋ ਤੁਸੀਂ। ਬੱਚੇ ਨੂੰ ਤਾਂ ਭਾਵੇਂ ਇਹ ਗੱਲਾਂ ਦਾ ਕੋਈ ਬਹੁਤਾ ਪਤਾ ਨਹੀਂ ਸੀ, ਇਸ ਕਰਕੇ ਤਿਆਗ ਦਾ ਜੀਵਨ ਔਰ ਉਹਨਾਂ ਦੇ ਵਿੱਚ ਇਹ ਗੁਣ ਸਾਰੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਯੋਧਿਆਂ ਦੀ ਜਿੱਥੇ ਸੂਰਮਤਾਈ ਦੀ ਗੱਲ ਕੀਤੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇੱਕ ਪਾਵਨ ਬਚਨ ਆਪ ਜੀ ਪੜ੍ਹ ਦਿਓ ਮਾਰੂ ਰਾਗ ਵਿੱਚ, ਗਗਨ ਦਮਾਮਾ ਬਾਜਿਓ। ਇਹ ਤਾਂ ਤਕਰੀਬਨ ਸਾਰਿਆਂ ਦੇ ਯਾਦ ਹਨ, ਪਰ ਉਹ ਨਿਸ਼ਾਨੇ ਘਾਓ ਖੇਤ ਜੋ ਮਾਂਡੇ ਸੂਰਮਾ ਆਵਜੂ ਜਨ ਕੋਤਾ। ਤੇ ਜਿਸ ਵੇਲੇ ਗਗਨ ਨਾਮ ਆਕਾਸ਼ ਤੇ ਉਤਕ੍ਰਿਸ਼ਟ ਯਾਨੀ ਆਕਾਸ਼ ਵਿੱਚ ਧੁੰਸਾ ਖੜਕਿਆ, ਜੰਗ ਦੀ ਇੱਕ ਧੁਨ ਹੁੰਦੀ ਸੀ ਜਿਹੜੀ ਨਗਾਰੇ ਚੋਂ ਕੱਢੀ ਜਾਂਦੀ, ਦੀਹੀ ਦਮਾਮਾ ਦੀ ਇਸ ਤਰ੍ਹਾਂ ਦੀ ਉਹਦੇ ਡਗਾ ਲਾਇਆ ਜਾਂਦਾ ਸੀ। ਜਿਹੜੇ ਬੱਚੇ ਨਗਾਰਾ ਵਜਾਉਣ ਜਾਣਦੇ ਹੈ, ਨਿਹੰਗ ਸਿੰਘ ਜਾਣਦੇ ਹੈ, ਤੇ ਕਿਉਂਕਿ ਪੁਰਾਣੀ ਪਰੰਪਰਾ ਜਿਹੜੀ ਘੋੜ ਸਵਾਰੀ ਸੀ ਅੱਜ ਤੱਕ ਜੇ ਸੰਭਾਲੀ ਹੈ ਤਾਂ ਉਹ ਸਾਡੇ ਸੰਪਰਦਾ ਨਿਹੰਗ ਸਿੰਘ ਵੀਰਾਂ ਨੇ ਸੰਭਾਲੀ ਹੋਈ ਹੈ ਉਸੇ ਤਰ੍ਹਾਂ ਦੀ। ਤੇ ਉਹ ਜਿਹੜਾ ਘੋੜੇ ਤੇ ਨਗਾਰਾ ਜਾਂ ਉਸ ਤਰ੍ਹਾਂ ਜੰਗ ਦਾ ਨਗਾਰਾ ਸੀ ਉਹਦੀ ਇੱਕ ਧੁਨ ਵੱਖਰੀ ਹੁੰਦੀ ਸੀ, ਜਦੋਂ ਉਹ ਧੁਨ ਕੱਢੀ ਜਾਂਦੀ ਪਰਿਓ ਨਿਸ਼ਾਨੇ ਕਹੋ। ਸੂਰਮਿਆਂ ਦੇ ਹਿਰਦੇ ਦੇ ਵਿੱਚ ਜੋਸ਼ ਦਾ ਘਾਹ ਪੈ ਜਾਂਦਾ ਸੀ, ਉਤਸ਼ਾਹ ਵੀਰ ਰਸ ਜਾਗਦਾ ਕਿ ਜੰਗ ਦੀ ਤਿਆਰੀ ਹੋ ਗਈ, ਬਿਗਲ ਵੱਜ ਗਏ ਜੰਗ ਦੇ। ਪਰਿਓ ਨਿਸ਼ਾਨੇ ਕਹੋ, ਖੇਤ ਜੋ ਮੰਡਿਓ ਸੂਰਮਾ, ਉਹ ਜਗ੍ਹਾ ਜਿੱਥੇ ਲੜਨ ਵਾਸਤੇ ਬਣਾਈ ਗਈ ਹੈ, ਜਾ ਕੇ ਉਹ ਜਗ੍ਹਾ ਤੇ ਦ੍ਰਿੜਤਾ ਨਾਲ ਮੰਡਲੀ ਉੱਥੇ ਖੜ ਕੇ ਜਾ ਕੇ ਵੀ ਠੀਕ ਹੈ, ਮਰਾਂਗੇ ਜਾਂ ਮਾਰਾਂਗੇ। ਫਿਰ ਕਹਿੰਦੇ ਕਿ ਨਹੀਂ, ਕਹਿੰਦੇ ਆਪ ਜੂਝਣ ਕੋ ਦਾਓ, ਹੁਣ ਸਮਾਂ ਵੀ ਇਹੀ ਜੂਝਣ ਦਾ ਹੀ ਸਮਾਂ। ਫਿਰ ਕਹਿੰਦੇ ਸੂਰਾਂ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ। ਸੂਰਮਾ ਉਹ ਹੈ ਜਿਹੜਾ ਧਰਮ ਵਾਸਤੇ ਲੜਦਾ, ਧਰਮ ਵਾਸਤੇ ਧਰਮ ਯੁੱਧ ਵਿੱਚ ਜਿਸਨੇ ਜੀਵਨ ਅਰਪਿਆ। ਇਹਦੇ ਸਾਰੇ ਅਰਥ ਤੁਸੀਂ ਦੋਨਾਂ ਗੁਰਦੁਆਰੇ ਸਾਹਿਬਾਂ 'ਚ ਸੁਣੇ ਨੇ, ਵਾਰ ਵਾਰ ਉਹ ਗੱਲਾਂ ਦੇ ਕੋਈ ਫਾਇਦਾ ਨਹੀਂ। ਸੂਰਾ ਸੋ ਪਹਿਚਾਨੀਆਂ, ਕਹਿੰਦੇ ਪਹਿਚਾਨ ਹੈ ਇਹ ਸੂਰਮੇ ਦੀ, ਸ਼ਨਾਖਤ ਦਿੱਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ, ਧਰਮ ਦੇ ਵਾਸਤੇ ਲੜੇ। ਜਿਹੜਾ ਜ਼ਮੀਨ ਵਾਸਤੇ ਲੜ ਕੇ ਮਰ ਜਾਵੇ, ਡੌਲਾਂ ਵੱਟਾਂ ਵਾਸਤੇ, ਮਕਾਨ ਵਾਸਤੇ, ਈਰਖਾ ਵਿੱਚ ਲੜਕੇ ਮਰ ਜਾਵੇ, ਦੁਨੀਆ ਮਰਦੀ ਹੈ ਇਸ ਤਰ੍ਹਾਂ ਦਾ, ਕੀੜੇ ਮਕੌੜੇ, ਪਸ਼ੂ ਪੰਛੀ, ਆ ਕਈ ਵਾਰੀ ਮੁਰਗੇ ਲਹੂ ਲੁਹਾਣ ਹੋ ਜਾਂਦੇ ਨੇ, ਕਿਦਾਂ ਜੇ ਮਰ ਤਾਂ ਜਾਂਦੇ ਨੇ ਉਹ ਵੀ ਲੜਦੇ ਲੜਦੇ, ਪਰ ਨਹੀਂ, ਸ਼ਹੀਦ ਦੀ ਜ਼ਿੰਦਗੀ ਕੁਛ ਹੋਰ ਹੈ। ਜੋ ਲੜੈ ਦੀਨ ਕੇ ਹੈ, ਧਰਮ ਵਾਸਤੇ ਹੀ ਲੜਦਾ ਹੈ। ਪੁਰਜਾ ਪੁਰਜਾ ਘੱਟ ਮਰ, ਕਬਹੂ ਨਾ ਛੱਡ ਰੱਖੇ। ਦੁਸ਼ਮਣ ਨੂੰ ਰੰਚਕ ਰੰਚਕ ਵੱਢ ਦੇਵੇ ਤੇ ਦੁਸ਼ਮਣ ਨੂੰ ਮਾਰ ਦੇਵੇ, ਜਿੰਨੀ ਦੇਰ ਤੱਕ ਆਪ ਸ਼ਹੀਦ ਨਾ ਹੋਵੇ, ਕਬੂ ਨਾ ਛੱਡੇ, ਜਗ੍ਹਾ ਨਾ ਛੱਡੇ, ਆਪਣੀ ਖੇਤ ਜਗ੍ਹਾ ਨਾ ਛੱਡੇ। ਤੋ ਇਸ ਕਰਕੇ ਅੰਤਰੀਬ ਤੇ ਬਹਜ, ਜਦੋਂ ਅੰਤਰੀਬ ਕਰਾਂਗੇ ਤੇ ਅਰਥ ਬਹੁਤ ਗਹਿਰੇ ਉਤਰ ਜਾਣਗੇ, ਉਹ ਬਹੁਤ ਬਰੀਕ ਹੈ ਬਾਤ, ਉਹਦੀ ਪ੍ਰਕਰਣ ਦੇ ਅਨੁਸਾਰ ਉਹਨਾਂ ਅਰਥਾਂ ਦੀ ਇਸ ਥਾਂ ਤੇ ਅੱਜ ਲੋੜ ਨਹੀਂ, ਉਹ ਤਾਂ ਸਦਾ ਹੀ ਲੋੜ ਹੈ। ਸੰਖੇਪ ਦੇ ਨਾਲ ਮੈਂ ਬੇਨਤੀ ਕਰ ਦਿੰਦਾ ਤਾਂ ਕਿ ਕਿਸੇ ਨੂੰ ਸ਼ੰਕਾ ਬਣਾ ਰਹੇ। ਯੋਧਾ ਉਸ ਨੂੰ ਕਹਿੰਦੇ ਨੇ ਜਿਹੜਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਕੇ ਆਪਣੀ ਦੇਹ ਦੇ ਨਾਲ ਲੜਦਾ ਹੈ ਕਿ ਦੇਹ ਦੇ ਨਾਲ ਬਜਰ ਕਰਹਿਤ ਨਹੀਂ ਆਉਣ ਦੇਣੀ। ਇਹਦੇ ਉੱਤੇ ਫਤਿਹ ਪਾ ਲੈਂਦਾ ਵੀ ਬਜਰ ਕਰਹਿਤ ਨਹੀਂ ਹੋਣ ਦਿੱਤੀ, ਮਨ ਦੀਆਂ ਵਾਸ਼ਨਾ ਤਾਂ ਨਹੀਂ ਮੁੱਕੀਆਂ, ਪਰ ਸਰੀਰ ਨੂੰ ਸੰਭਾਲ ਕੇ ਰੱਖਿਆ। ਇਸੇ ਕਰਕੇ ਦਾਨਿਆਂ ਨੇ ਕਿਹਾ, ਕਹਿੰਦੇ ਮਨ ਜਾਂਦਾ ਜਾਣ ਦੇ, ਕੀ ਕਰੇਗਾ ਤੂੰ, ਤੇਰੇ ਕੋਲ ਰੱਸਾ ਜਿਹੜਾ ਬੰਨ ਲਏਗਾ ਇਹਨੂੰ, ਇਹ ਤਾਂ ਜਾਂਦਾ ਰਹੂਗਾ, ਅਵਸਥਾ ਬਣੀ ਤੋਂ ਬਾਅਦ ਹੀ ਟਿਕੇਗਾ। ਮਨ ਜਾਂਦਾ ਤਾਂ ਜਾਣ ਦੇ, ਅਸਥਿਰ ਰੱਖ ਸਰੀਰ, ਤੂੰ ਸਰੀਰ ਨੂੰ ਸੰਭਾਲ ਲੈ, ਸਰੀਰ ਦੁਆਰਾ ਬਜਰ ਕਰਹਿਤ ਨਾ ਹੋਣ ਦੇ। ਚਿੱਲੇ ਚੜ੍ਹੀ ਕਮਾਨ ਮੈਨੂੰ ਕਿਉਂ ਕਾ ਚੱਲੇ ਤੀਰ, ਤੀਰ ਤਾਂ ਉਦੋਂ ਚੱਲੂ ਜਦੋਂ ਚਿੱਲੇ ਤੇ ਚੜ੍ਹ ਦਿੱਤੇ ਕਮਾਨ। ਇਸ ਕਰਕੇ ਬਈ ਮਨ ਜਿਸ ਵੇਲੇ ਚਿੱਲੇ ਤੇ ਚਾੜ ਦਿੱਤਾ ਨਾ, ਵਿਸ਼ੇ ਵਿਕਾਰਾਂ ਦੇ ਤੇਰੇ ਸਰੀਰ ਨੂੰ ਵਰਤ ਲਿਆ, ਸੁੱਖ ਤਾਂ ਉਹਨੇ ਲੈਣਾ, ਸਰੀਰ ਦੇ ਉੱਤੇ ਕੰਟਰੋਲ ਹੋ ਗਿਆ, ਸਮਝ ਲਓ ਵੀ ਉਹ ਯੋਧਾ ਹੈ, ਸਿੱਖੀ ਨਿਭਾ ਦਿੱਤੀ। ਔਰ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਵਚਨ ਵੀ ਹੈ ਕਿ ਸਿੱਖਾ, ਜੇ ਤੂੰ ਅੰਮ੍ਰਿਤ ਪਾਨ ਕਰਕੇ ਸਰੀਰ ਦੁਆਰਾ ਚਾਰ ਬਜਰ ਕਰਹਿਤੋਂ ਤੋਂ ਬਚ ਕੇ ਔਰ ਪੰਜ ਕਕਾਰਾਂ ਦੀ ਰਹਿਤ ਧਾਰਨ ਕਰਕੇ ਤੇ ਪੰਜ ਬਾਣੀਆਂ ਦਾ ਨਹੀਂ ਤੇ ਵੱਧ ਤਾਂ ਜਿੰਨੀ ਮਰਜ਼ੀ ਪੜ ਲੈ ਪਰ ਪੰਜ ਤੋਂ ਘੱਟ ਨਾ ਪੜ੍ਹੀ, ਤੇ ਰਹਿ ਰਸ ਤੇ ਕੀਰਤਨ ਸੋ ਲੈ, ਇਦੋਂ ਘੱਟ ਬਾਣੀ ਦਾ ਹੁਕਮ ਨਹੀਂ, ਇਦੋਂ ਵੱਧ ਜਿੰਨੀ ਮਰਜ਼ੀ ਪੜੋ। ਮਹਾਰਾਜ ਕਹਿੰਦੇ ਫਿਰ ਤੈਨੂੰ ਕਿਸੇ ਸੰਸੇ ਦੀ ਲੋੜ ਨਹੀਂ, ਨਾਮ ਘੱਟ ਜਪ ਹੋਇਆ ਵੱਧ ਜਪ ਹੋਇਆ, ਮੈਂ ਆਪਣੇ ਅੰਮ੍ਰਿਤ ਦੀ ਲਾਜ ਰੱਖੂੰਗਾ। ਅੰਮ੍ਰਿਤਧਾਰੀ ਨੂੰ ਧਰਮ ਰਾਜ ਦੀ ਹਿੰਮਤ ਨਹੀਂ, ਮੇਰੇ ਪੁੱਤਰ ਦੀ ਬਾਂਹ ਨੂੰ ਹੱਥ ਪਾ ਲੈ ਗਏ ਵੀ ਚੱਲ ਉੱਥੇ ਜਮਦੂਤ ਆ ਕੇ ਕਹਿਣ ਸਾਡੀ ਕਚਹਿਰੀ 'ਚ ਚੱਲ, ਖਾਲਸੇ ਨੂੰ ਕਿੱਥੇ ਆ ਦੇਣਗੇ ਜਮਦੂਤ ਲੈਣ। ਇਹ ਤਾਂ ਉਹ ਗੁਰੂ ਹੈ ਦੇਖ ਪ੍ਰਤਾਪ ਸੁੱਤ ਭਾਣ ਡਰਿਓ, ਧਰਮ ਰਾਜ ਡਰਦਾ। ਤੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਜਿਹੜਾ ਅੰਮ੍ਰਿਤਧਾਰੀ ਹੋ ਕਰਕੇ ਫਿਰ ਬਜਰ ਕਰੇ ਤਾਂ ਤੋਂ ਮਹਾਰਾਜ ਨੇ, ਕਿਉਂਕਿ ਅੰਮ੍ਰਿਤ ਸੰਚਾਰ ਵੀ ਹੋਣਾ ਕੱਲ੍ਹ ਥੋੜ੍ਹੀ ਜਿਹੀ, ਇਹ ਵੀ ਵਿਚਾਰ ਇਸ ਪੱਖ ਤੋਂ ਹੋਣੀ ਚਾਹੀਦੀ ਸੀ, ਮਹਾਰਾਜ ਨੇ ਆਪ ਹੀ ਕਰਵਾ ਲਈ ਹੈ। ਮੈਨੂੰ ਤਾਂ ਹੁਣੇ ਅਨਾਊਂਸਮੈਂਟ ਤੋਂ ਪਤਾ ਲੱਗੇ ਵੀ ਅੰਮ੍ਰਿਤ ਸੰਚਾਰ ਹੈ ਕੱਲ੍ਹ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਕਿਹਾ ਜਿਹਦੇ ਵਿੱਚ ਫਾਰਸੀ ਦਾ ਹੈ, ਕੁਝ ਵਿਦਵਾਨਾਂ ਨੂੰ ਭੁਲੇਖਾ ਲੱਗਿਆ ਵੀ ਸ਼ਾਇਦ ਭਾਈ ਨੰਦ ਲਾਲ ਜੀ ਦਾ ਹੈ, ਪਰ ਮਹਾਂਪੁਰਖ ਦੱਸਦੇ ਸੀ ਬੜੇ ਵੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫੁਟਕਰ ਸ਼ਬਦਾਂ ਦੇ ਵਿੱਚੋਂ ਮਿਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਮੁਖ ਬਾਕ ਪਾਤਸ਼ਾਹੀ ਦਸਵੀਂ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤ ਕਾਫ ਹਰਗਿਜ਼ ਨਾ ਵਾਸਤ ਅਜ਼ੀ ਪੰਜ ਮੁਆਫ ਕੜਾ ਕਾਰ ਦੋ ਕੱਛ ਕੰਘੇ ਬਿਦਾ ਬਿਲਾ ਕੇ ਛੇਤ ਅਸ ਜੋ ਮਿਲੇ ਨਿਸਾ ਹਰਫ ਹਾਇ ਕਤ ਅਸਤ ਅਜੀ ਪੰਜ ਕਾ ਬਿਦਾ ਨੰਦ ਬਾਗੁਰ ਨਗੋਯਮ ਖਿਲਾਫ। ਹੁਣ ਚਾਰ ਬਜਰ ਕਰੈਤਾਂ ਦੀ ਗੱਲ ਕਹਿੰਦੇ, ਹੋਕਾ ਤੰਬਾਕੂ ਨੂੰ ਸੇਵਨਾ ਭੁਲੇਖੇ ਨਾਲ ਹੋ ਜਾਣਾ ਜਾਂ ਸਪਰਸ਼ ਕਰਨਾ, ਹਜਾਮਤ ਰੋਮ ਕੱਟ ਦੇਣੇ, ਇਹਨੂੰ ਬਜਰ ਕਰੈਤ ਵਿੱਚ ਕਿਹਾ। ਹੁੱਕਾ ਹਜਾਮਤ ਹਲਾਲੋ ਹਰਾਮ ਪਰੇ ਇਸਤਰੀ ਪਰ ਪੁਰਸ਼ ਦਾ ਸੰਗ ਹੋ ਜਾਣਾ, ਤੇ ਇਸ ਕਰਕੇ ਹੁੱਕਾ ਹਜਾਮਤ ਹਲਾਲੋ ਹਰਾਮ ਹਰਾਮ ਪਰ ਇਸਤਰੀ ਪਰਾਏ ਇਸਤਰੀ ਤੋਂ ਬਾਅਦ ਹੈ ਹਲਾਲ। ਇੱਥੇ ਮਾਰੇ ਕਹਿੰਦੇ ਸਿੱਖਾ, ਮੁਸਲਮਾਨ ਨੇ ਜਿਹੜੀ ਕਲਮਾ ਪੜ੍ਹ ਕੇ ਬਣਾਇਆ ਤੇ ਉਹ ਵਰਤਣਾ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਦੂਆ ਵਰਤ ਲੈਣਾ, ਇਹਦਾ ਮਤਲਬ ਇਹ ਹੈ ਵੀ ਆਹ ਕੰਮ ਨਹੀਂ ਕਰਨਾ, ਆਹ ਬਿਲਕੁਲ ਨਹੀਂ ਕਰਨਾ। ਇਹ ਕੰਮ ਕਰੇ ਤੋਂ ਤਾਂ ਜਾਨ ਬਚਿਆ ਬਚਿਆ, ਜੇ ਆਹ ਕਰ ਲਿਆ ਜਾਨ ਨਹੀਂ ਬਚਣੀ। ਇਹ ਕੰਮ ਕਰੇ ਦਾ ਤਾਂ ਪਾਪ ਹੀ ਹੈ, ਅਸੰਖ ਗਲਬਡ ਹੱਤਿਆ ਕਮਾਏ, ਆਹ ਕਰਨ ਤੋਂ ਬਾਅਦ ਬਜਰ ਕਰੇ ਤੀ ਹੈ, ਇਹ ਕਰਨ ਨਾਲ ਪਾਪ, ਇਹਦੇ ਨਾਲ ਬਜਰ ਕਰੇ, ਕਿਉਂਕਿ ਮੁਸਲਮਾਨ ਬਣ ਗਏ, ਕਲਮਾ ਪੜਿਆ ਹੋਇਆ ਸੀ। ਤੇ ਇਸ ਕਰਕੇ ਹੁੱਕਾ ਹਜ਼ਾਮਤ ਹਲਾਲੋ ਹਰਾਮ ਬਾਰੇ ਸ਼ਹੀ ਨਾ ਕਰ ਦਰੂਸਿਆ ਅਫਾਹ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਕਿਹਾ, ਬਜਰ ਕਰਹਿਤ ਚਾਰ ਪ੍ਰਕਾਰ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਬਚ ਗਿਆ। ਤੇ ਮਹਾਰਾਜ ਕਹਿੰਦੇ ਮੈਂ ਉਹਦੀ ਗਿਣਤੀ ਯੋਧਿਆਂ ਵਿੱਚ ਗਿਣ ਲਈ, ਮੇਰਾ ਸਿੱਖ ਯੋਧਾ ਬਣ ਗਿਆ, ਸੰਸਾਰ ਵਿੱਚ ਵਿਚਰਿਆ ਪਰ ਬਜਰ ਕਰਹਿਤ ਨਹੀਂ ਹੋਣ ਦਿੱਤੀ। ਤੇ ਜਿਸ ਵੇਲੇ ਦਸਾਂ ਇੰਦਰੀਆਂ ਦੇ ਵਿਸ਼ਿਆਂ ਨੂੰ ਕਾਬੂ ਕਰਨ ਦੇ ਵਿੱਚ ਉਹਦੀ ਅੰਦਰ ਤੋਂ ਤਾਕਤ ਲੱਗਦੀ ਰਹੀ, ਨੇਤਰਾਂ ਨੂੰ ਕਿਵੇਂ ਮੋੜਨਾ, ਕੰਨਾਂ ਨੂੰ ਕਿਵੇਂ ਮੋੜਨਾ, ਜੀਭ ਨੂੰ ਕਿਵੇਂ ਬਸ ਕਰਨਾ, ਸਪਰਸ਼ਤਾ ਤੋਂ ਕਿਵੇਂ ਪਰੇ ਰਹਿ, ਤੇ ਦਸੇ ਗਿਆਨ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ, ਤੇ ਇਹਨਾਂ ਨੂੰ ਦਸਾਂ ਦੇ ਉੱਤੇ ਕਾਬੂ ਜਦੋਂ ਪਾ ਲਵੇ, ਜਿਵੇਂ ਦਸ ਘੋੜੇ ਇੱਕ ਰਥ ਨੂੰ ਜੋੜੇ ਹੋਣ ਤੇ ਲਗਾਮ ਆਪਣੇ ਹੱਥ ਵਿੱਚ ਹੋਵੇ ਰਸਵਾਹੀ ਦੇ, ਤੇ ਫਿਰ ਇਹ ਉਹ ਸਮਝ ਲੈਣਾ ਵੀ ਉਸ ਦਾ ਦਰਜਾ ਪਹਿਲੇ ਨਾਲੋਂ ਅੱਗੇ ਚਲਾ ਗਿਆ, ਮਹਾਬਲੀ ਹੋ ਗਿਆ, ਦਸੇ ਇੰਦਰੀ ਵੀ ਜਿੱਤ ਲਏ। ਤੇ ਰਹਿ ਗਿਆ ਸੂਰਮਾ, ਸੂਰਮਾ ਉਦੋਂ ਹੈ ਗੁਰੂ ਪਿਆਰਿਓ ਜਦੋਂ ਮਨ ਦੀਆਂ ਅਨੰਤ ਬਾਸ਼ਨਾਵਾਂ ਨੂੰ ਵੀ ਆਪਣੇ ਵਸ ਵਿੱਚ ਕਰ ਲਿਆ, ਕੇਵਲ ਸ਼ਬਦ ਦੀ ਧੁਨ ਰਹਿ ਗਈ, ਹੋਰ ਕੁਛ ਵੀ ਨਹੀਂ, ਇੱਕੋ ਹੀ ਨਾਮ ਦੀ ਧੁਨ ਹੈ। ਇਹ ਧੁਨ ਨੂੰ ਪੈਦਾ ਕਰਨ ਵਾਸਤੇ ਪਹਿਲਾਂ ਮੁੱਖ ਦੇ ਵਿੱਚ ਇਸ ਧੁਨ ਨੂੰ ਉਚਾਰਨ ਕਰਨਾ ਪੈਂਦਾ, ਫਿਰ ਮੱਧਮਾਂ ਚ ਲਿਜਾਣਾ ਪੈਂਦਾ, ਫਿਰ ਪਸੰਤੀ, ਫਿਰ ਪਰਾਂ ਵਿੱਚ ਜਾ ਕੇ ਇਹ ਧੁਨ ਦੀ ਕਾਮਯਾਬੀ ਹੁੰਦੀ ਹੈ। ਹਿਰਦੇ ਵਿੱਚ ਇਹ ਧੁਨ ਪੈਦਾ ਹੁੰਦੀ ਹੈ, ਹਿਰਦੇ ਹਰ 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 ਧੁਨ ਉਪਜੀ ਇੱਥੇ ਬਣਦੀ ਹੈ। ਪਹਿਲਾਂ ਪ੍ਰਣਾਤਮਕ ਸ਼ਬਦ ਹੁੰਦਾ, ਫਿਰ ਧੁਨ ਆਤਮਕ ਸ਼ਬਦ ਬਣ ਜਾਂਦਾ। ਇਹ ਵਿਚਾਰ ਦੂਸਰੇ ਪੱਖ ਦੀ ਹੈ, ਨਾਮ ਸਿਮਰਨ ਦੇ ਪ੍ਰਥਾਏ ਕਰਨ ਵਾਲੀ ਹੈ, ਇਸ ਕਰਕੇ ਮੈਂ ਇਹਨੂੰ ਲੰਮੀ ਨਹੀਂ ਕਰਦਾ। ਤੋ ਮੇਰੇ ਕਹਿਣ ਦਾ ਭਾਵ ਕਿ ਸੰਤ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਅਠਾਰਾ ਸਿੰਘ ਜੀ, ਸਵੇਗ ਸਿੰਘ ਜੀ, ਕਿੰਨਿਆਂ ਕਿੰਨਿਆਂ ਜਰਨਲਾਂ ਦੇ, ਕਿੰਨੇ ਕਿੰਨੇ ਸੂਰਮਿਆਂ ਦੇ ਨਾਂ ਲਈ ਲੈ ਨਹੀਂ ਜਾ ਸਕਦੇ ਭਾਈ, ਸਾਰੀ ਸਤਿਕਾਰ ਯੋਗ ਗੁਰੂ ਪਿਆਰਿਓ, ਅਖੰਡ ਕੀਰਤਨੀ ਜਥੇ ਦੇ ਸਿੰਘ ਸੰਪਰਦਾ ਪਿੰਡਰਾਂ ਵਾਲੀ ਟਕਸਾਲ ਦੇ ਸਿੰਘ, ਤੇ ਸ਼ਹੀਦੀਆਂ ਮਿਲ ਕੇ ਹੋਈਆਂ, ਸਾਰੀ ਸਤਿਕਾਰ ਯੋਗ ਭਾਈ ਫੌਜਾ ਸਿੰਘ ਵਰਗੇ ਸ਼ਹੀਦ ਹੋਏ ਪਹਿਲਾਂ ਹੋ ਰਹੇ ਭਾਵੇਂ, ਤੇ ਉਹ ਉਸ ਵੇਲੇ ਵੀ ਦੋਨਾਂ ਜਥੇਬੰਦੀਆਂ ਦੇ ਸਿੰਘ ਗਏ ਸੀ ਨਿਰੰਕਾਰੀ ਨੂੰ ਕਹਿਣ ਵਾਸਤੇ ਕਿ ਤੂੰ ਆਪਣਾ ਪ੍ਰਚਾਰ ਕਰ, ਵਿਸਾਖੀ ਦਾ ਦਿਹਾੜਾ, ਇਹ ਵਿਸਾਖੀ ਦਾ ਤਿਉਹਾਰ ਇੱਥੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਮਨਾਇਆ ਜਾਂਦਾ, ਤੇ ਤੂੰ ਇੱਥੇ ਆ ਕੇ ਕੁਫਰ ਨਾ ਤੋਲ। ਪ੍ਰੋਟੈਸਟ ਕਰਨ ਵਾਸਤੇ ਗਏ ਸੀ, ਗੋਲੀਆਂ ਮਾਰ ਕੇ 13 ਸਿੰਘ ਸ਼ਹੀਦ ਕਰ ਦਿੱਤੇ, ਤੇ ਇਸ ਕਰਕੇ ਉਹ ਵੀ ਸਿੰਘ ਜਿਹੜੇ ਧਰਮਬਾਦ ਤੇ ਸ਼ਹੀਦ ਹੋਏ ਜਦ ਵੀ ਦੋਨੇ ਹੀ ਜਥੇਬੰਦੀਆਂ ਦੇ ਸਿੰਘ ਸਨ ਤੇ ਦੋਨਾਂ ਦੇ ਵਿੱਚ ਨਾਮ ਸਿਮਰਨ ਹੈ, ਦੋਨਾਂ ਦੇ ਵਿੱਚ ਰਹਿਤ ਵਹਿਤ ਹੈ, ਦੋਨਾਂ ਚ ਕਮਾਈ ਹੈ। ਇਸ ਕਰਕੇ ਭਾਈ ਸੂਰਮਤਾਈ ਦੇ ਵਿੱਚ ਇਹ ਦੋ ਸੰਪਰਦਾਵਾਂ ਅੱਗੇ ਨਿਤਰੀਆਂ। ਕੁਝ ਹੋਰ ਸੰਪਰਦਾਵਾਂ ਦੇ ਸਿੰਘ ਜਿਹਨਾਂ ਦਾ ਦਾਸ ਨੂੰ ਪਤਾ ਨਾ ਹੋਵੇ, ਮੈਂ ਖਿਮਾ ਮੰਗ ਲਵਾਂਗਾ ਤੇ ਉਹ ਵੀ ਸਤਿਕਾਰਯੋਗ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਹੈ, ਚਾਹੇ ਕਿਸੇ ਸੰਪਰਦਾ ਦਾ ਹੋਵੇ, ਲਾਲ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਧੰਨ ਜੀਓ ਤਿਹ ਕੇ ਤਿਹ ਕੋ ਜਗ ਮੈਂ। ਸ੍ਰੀ ਗੁਰੂ ਗੋਬਿੰਦ ਸਿੰਘ ਦਸਵੀਂ ਦੀ ਬਾਣੀ, ਧੰਨ ਮੈਂ ਉਹਨਾਂ ਨੂੰ ਧੰਨ ਕਹਿਣਾ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਜੀ ਉਹ ਤਿਹ ਕੋ ਜਗ ਮੈਂ ਮੁੱਖ ਤੇ ਹਰ ਚਿੱਤਵੇਂ ਜੁੱਧ ਵਿਚਾਰੇ। ਮੁੱਖ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਚਿੱਤ ਦੇ ਵਿੱਚ ਜੁੱਧ ਦੀ ਵਿਉਂਤਬੰਦੀ ਵੀ ਆ ਵੀ ਜੰਗ ਹਾਰਨਾ ਨਹੀਂ, ਨਾਮ ਤੋਂ ਵੀ ਨਹੀਂ ਟੁੱਟਣਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਜੰਗ ਕਰਦਾ ਹੋਇਆ ਵੀ ਨਾਮ ਜਪਦਾ ਹੈ, ਨਾਮ ਤੋਂ ਨਹੀਂ ਟੁੱਟਦਾ। ਜਿਹਦੇ ਮੁੱਖ ਵਿੱਚ ਨਾਮ ਹੈ ਉਹਦੇ ਹੱਥ ਦੀ ਤੇਗ ਜਿਹੜੀ ਹੈ ਕਿਸੇ ਗਰੀਬ ਦੀ ਰੱਖਿਆ ਕਰਨ ਵਾਸਤੇ ਉੱਠੇਗੀ, ਜ਼ੁਲਮ ਦੇ ਲਈ ਉਹਦੀ ਤੇਗ ਢਾਲ ਹੋਏਗੀ, ਜ਼ੁਲਮ ਨਹੀਂ ਕਰੇਗਾ ਕਿਉਂਕਿ ਨਾਮ ਜਪਦਾ। ਨਾਮ ਜਪਣ ਵਾਲੇ ਦੇ ਅੰਦਰ ਦਇਆ ਹੈ, ਧਰਮ ਹੈ। ਇਸ ਕਰਕੇ ਧੰਨ ਜੀ ਉਹ ਤਿਹ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਅੱਗੇ ਕਹਿੰਦੇ ਦੇਹ ਅਨਿੱਤ ਨ ਨੇਤਰ ਹੈ, ਦੇਹ ਨਾਮ ਸਰੀਰ ਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਅਨਿੱਤ ਹੈ, ਦੇਹ ਅਨਿੱਤ ਹੈ, ਨਾ ਨਿੱਤਰ ਹੈ, ਇਹਨੇ ਹਮੇਸ਼ਾ ਨਹੀਂ ਰਹਿਣਾ। ਦੇਹ ਅਨਿੱਤ ਨਾ ਨਿੱਤਰ ਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਜਸ ਵਡਿਆਈ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ, ਜਸ ਰੂਪੀ ਬੇੜੀ ਦੇ ਉੱਤੇ ਚੜ੍ਹ ਕੇ ਸ਼ਹੀਦ ਆਪਣੇ ਜੀਵਨ ਦੀ ਅਹੁਤੀ ਪਾ ਕੇ ਜਸ ਰੂਪੀ ਬੇੜੀ ਤੇ ਚੜ੍ਹ ਜਾਂਦਾ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਸ਼ਹੀਦ। ਅੱਜ ਦੇ ਦਿਨ ਇਸ ਬੇੜੀ ਤੇ ਚੜ੍ਹੇ, ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਬੈਠੇ ਹਾਂ। ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹਾ ਤਨ, ਇਹਾ ਤਨ ਆਹ ਜਿਹੜਾ ਸਰੀਰ ਹੈ ਇਹਨੂੰ ਧੀਰਜ ਦਾ ਘਰ ਬਣਾ ਲਵੇ। ਧਾਮ ਨਾਮ ਘਰ ਦਾ ਹੁੰਦਾ, ਧੀਰਜ ਇੰਨੀ ਹੋਵੇ ਵੀ ਗੁਰੂ ਸਾਹਿਬ ਦੇ ਖਾਲਸੇ ਦਾ, ਗੁਰੂ ਸਾਹਿਬ ਦੇ ਸੂਰਮੇ ਦਾ ਨਕਸ਼ਾ ਕਿਹਾ ਜਾ ਬਣ ਰਹੇ ਨੇ। ਮੇਰੇ ਸੂਰਮੇ ਦੇ ਮੁੱਖ ਵਿੱਚ ਨਾਮ ਵੀ ਹੋਊਗਾ, ਨਾਮ ਵੀ ਹੋਊਗਾ ਤੇ ਚਿੱਤ ਚ ਜੋਤ, ਨਹੀਂ ਤਾਂ ਜੇ ਸੋਚ ਕੰਮ ਨਹੀਂ ਕਰਦੀ ਵਿਉਂਤਬੰਦੀ ਚ ਫੇਲ ਹੋ ਜਾਊਗਾ, ਦੁਸ਼ਮਣ ਭਾਰੂ ਪੈ ਜੂ। ਨਾਮ ਤੋਂ ਵੀ ਨਹੀਂ ਟੁੱਟਣਾ, ਨਹੀਂ ਤੇ ਫਿਰ ਸੋਚ ਜਿਹੜੀ ਹੈ ਯੁੱਧ ਕਰਨ ਵਾਲੀ, ਦਿਮਾਗ ਵੀ ਪੂਰਾ ਉਹਦੇ ਵਿੱਚ ਲੱਗਿਆ ਹੋਵੇ। ਇਹ ਕੰਮ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੂਰਮੇ ਕਰ ਸਕਦੇ ਸੀ, ਕੋਈ ਹੋਰ ਨਹੀਂ। ਧੀਰਜ ਤਾਂ ਫਿਰ ਧੀਰਜ ਹੋਵੇ, ਇਹ ਲੜਾਈ ਕਰਨ ਵਾਲੇ 'ਚ ਧੀਰਜ ਤਾਂ ਹੁੰਦੀ ਓ ਨਹੀਂ। ਜਿਹੜਾ ਲੜਾਈ ਕਰਨ ਆਵੇ ਉਹ ਲੜਾਈ ਕਰਨ ਵਾਲਿਆਂ ਦੀ ਧੀਰਜ ਤੁਸੀਂ ਦੇਖ ਹੀ ਲਈ, ਕਹੇ ਤੇ ਵੀ ਨਹੀਂ ਟਿਕੇ। ਹੋਰ ਕੀ ਹੋਇਆ ਸੀ ਉਹਨਾਂ ਨੂੰ? ਧੀਰਜ ਤਾਂ ਹੈ ਨਹੀਂ, ਕਿਉਂਕਿ ਲੜਾਈ ਕਰਨ ਵਾਲਾ ਜਿਹੜਾ ਆਵੇ ਨਾ ਧੀਰਜ ਤਾਂ ਨਹੀਂ ਹੁੰਦੀ। ਧੀਰਜ ਧਾਮ ਬਣਾਏ ਇਹਾ ਤਨ, ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੇ, ਜੰਗ ਵੀ ਕਰੇ ਤੇ ਧੀਰਜ ਵੀ ਇੰਨੀ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕੈਸੀ ਸਿੱਖਿਆ ਦੇ ਰਹੇ ਹੋ ਆਪਣੇ ਸਿੱਖ ਪੁੱਤਰਾਂ ਨੂੰ। ਧੀਰਜ ਧਾਮ ਬਣਾਏ ਇਹ ਧਨ, ਬੁੱਧ ਸਿਉਂ ਦੀਪ ਕੇ ਜਿਉਂ ਉਜਿਆਰਾ। ਬੁੱਧ ਇੰਨੀ ਨਿਰਮਲ ਹੋ ਜਾਏ ਕਿ ਉਹਦੇ ਵਿੱਚ ਗਿਆਨ ਦਾ ਦੀਵਾ ਜਗਦਾ ਹੋਵੇ, ਬ੍ਰਹਮ ਗਿਆਨ ਦਾ ਦੀਵਾ ਜਗਦਾ ਹੋਵੇ। ਅੰਧਿਆਰੇ 'ਚ ਠੋਕਰਨ ਅੰਧਕਾਰ ਸੋ ਕਵੇ ਨਾ ਸੋਈ ਹੈ, ਮੇਰਾ ਖਾਲਸਾ ਇਹਦੀ ਬੁੱਧ ਦੇ ਵਿੱਚ ਗਿਆਨ ਦਾ ਚਾਨਣ ਹੈ। ਬੁੱਧ ਸਿਉਂ ਦੀਪਕ ਜਿਉਂ ਉਜਿਆਰਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸ ਤਾਂ ਅਗੋਚਰ ਲਈ ਹੈ, ਅਗੋਚਰ ਬਸ ਤਾਂ ਹੋਊ ਵੀ ਉੱਥੇ ਦੀਵਾ ਹੋਊ। ਫਿਰ ਅੱਗੇ ਕਹਿੰਦੇ ਨੇ ਗਿਆਨੇ ਕੀ ਵਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰ ਹੈ। ਮਹਾਰਾਜ ਕਹਿੰਦੇ ਫਿਰ ਬੁੱਧ ਦੇ ਵਿੱਚ ਗਿਆਨ ਦਾ ਦੀਵਾ ਆ ਗਿਆ ਨਾ, ਗਿਆਨ ਦੀ ਬੁਹਾਰੀ ਝਾੜੂ ਹੱਥ ਵਿੱਚ ਲੈ ਕੇ, ਮਨ ਰੂਪੀ ਹੱਥ ਵਿੱਚ ਗਿਆਨ ਦਾ ਝਾੜੂ ਫੜ ਲੈ,
ਤੇ ਫਿਰ ਕਾਤਰਤਾ ਕੈਰਤਾ ਹੂੰਜਦੇ ਬੁਹਾਰੇ ਸਿਮਰਦੇ ਕੈਰਤਾ ਜਿਹੜੀ ਸੰਸਾਰ ਵਿੱਚ ਹੈ ਤੇ ਸੂਰਮਾ ਬਣ ਕੇ ਵਿੱਚ ਐਸਾ ਝਾੜੂ ਮਾਰਨ ਵਾਸਤੇ ਖਾਲਸੇ ਦੇ ਹੱਥ ਵਿੱਚ ਝਾੜੂ ਵੀ ਫੜਾਇਆ ਹੈ। ਤੇ ਜਦੋਂ ਕੋਈ ਸਤਪੁਰਸ਼ ਕਹਿੰਦੇ ਨੇ ਅਸੀਂ ਤਾਂ ਜੀ ਝਾੜੂ ਬਰਦਾਰੂ ਹਾਂ, ਬ੍ਰਹਮ ਗਿਆਨੀ ਵੀ ਐਸਾ ਕਹਿ ਦਿੰਦੇ ਨੇ, ਗਿਆਨ ਦਾ ਝਾੜੂ ਹੈ ਉਹਨਾਂ ਦੇ ਕੋਲ। ਤੇ ਇਹ ਗੁਣ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵਿੱਚ। ਅੱਜ ਦਾ ਦਿਨ ਜਿੰਨੀ ਦੇਰ ਤੱਕ ਸੰਸਾਰ ਹੈ ਨਹੀਂ ਭੁੱਲੇਗਾ। ਘੱਲੂਘਾਰੇ ਪਹਿਲਾਂ ਵੀ ਹੋਏ, ਭੁੱਲੇ ਤਾਂ ਉਹ ਵੀ ਨਹੀਂ, ਪਰ ਉਹਨਾਂ ਘੱਲੂਘਾਰਿਆਂ ਦੇ ਵਿੱਚ ਗੁਰੂ ਰਾਮਦਾਸ ਦਾ ਸਰੂਪ ਨਹੀਂ ਸੀ। ਗੁਰੂ ਰਾਮਦਾਸ ਨੇ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੂੰ, ਬੇਟਾ ਹਰਿਮੰਦਰ ਸਾਹਿਬ ਨੂੰ ਮੇਰਾ ਸਰੂਪ ਜਾਣਨਾ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਮੇਰੇ ਦਰਸ਼ਨਾਂ ਦਾ ਫਲ ਮਿਲੇਗਾ ਮੇਰੇ ਸਿੱਖਾਂ ਨੂੰ, ਔਰ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਮੇਰੀ ਬੇਅਦਬੀ ਹੋਏਗੀ, ਹਰਿਮੰਦਰ ਸਾਹਿਬ ਦੀ ਨਿੰਦਿਆ ਵੀ ਮੇਰੀ ਨਿੰਦਿਆ ਹੋਏਗੀ। ਫਿਰ ਬਈ ਗੁਰੂ ਪਿਆਰਿਓ, ਆਪਾਂ ਨਿੱਤ ਇਹ ਤਾਂ ਸੁਣਦੇ ਹਾਂ ਬਈ ਅਕਾਲ ਤਖ਼ਤ ਦੀ ਬਿਲਡਿੰਗ ਦੇ ਵਿੱਚ ਗੋਲੇ ਵੱਡੇ ਬੜੇ 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 ਕਿਵੇਂ ਕਿਵੇਂ ਵੱਜੇ, ਗੋਲੀਆਂ ਵੱਡੀਆਂ, ਮਸ਼ੀਨ ਜਿਹਨਾਂ ਚੱਲੀਆਂ, ਲੈਂਜਰ ਚੱਲੇ, ਸਭ ਕੁਛ ਹੋਇਆ, ਪਰ ਇਉਂ ਕਿਉਂ ਨਹੀਂ ਕਹਿੰਦੇ ਵੀ ਇਹ ਗੋਲੋ ਗੁਰੂ ਰਾਮਦਾਸ ਦੇ ਜਿਸਮ ਦੇ ਵਿੱਚ ਵੀ ਵੱਜੇ ਹੈ ਹਰਿਮੰਦਰ ਸਾਹਿਬ? ਤੇ ਮਹਾਂਪੁਰਖਾਂ ਨੇ ਜੋ ਬਚਨ ਕੀਤਾ ਸੀ ਸੂਰਬੀਰ ਬਚਨ ਕੇ ਬਲੀ ਵਾਹ ਦਿੱਤੀ ਹੋ ਪੂਰਾ ਕਰ ਦਿੱਤਾ। ਔਰ ਫਿਰ ਮਹਾਂਪੁਰਖਾਂ ਦੀ ਸ਼ਲਾਘਾ, ਜਿਵੇਂ ਖਾਲਸੇ ਦੀ ਮਹਿਮਾ ਕੁੱਪ ਰਹੀੜੇ ਦਾ ਮੈਦਾਨ ਅੱਜ ਵੀ ਸ਼ਾਖਾ ਭਰ ਰਿਹਾ ਹੈ। 30,000 ਜਾਨੀ ਨੁਕਸਾਨ ਹੋ ਗਿਆ ਗੁਰੂ ਪਿਆਰੇ, 30,000 ਦੁਸ਼ਮਣ ਨੇ ਇੱਕ ਵਾਰੀ ਕਹਿ ਦਿੱਤਾ ਵੀ ਹੁਣ ਸਿੱਖਾਂ ਦਾ ਸਫਾਇਆ ਕਰ ਦਿੱਤਾ ਗਿਆ, ਔਰ ਇਹ ਕਹਿ ਦਿੱਤਾ ਕਿ ਹੁਣ ਮੁਕੰਮਲ ਤੌਰ ਤੇ ਸਿੱਖ ਮਾਰੇ ਗਏ ਨੇ, ਕੋਈ ਨਹੀਂ ਰਿਹਾ। ਇੱਕ ਫੱਟੜ ਗੁਰੂ ਕਾ ਸਿੱਖ ਉੱਠਦਾ ਹੈ ਤੇ ਆਪਣਾ ਪੀਲਾ ਵਸਤਰ ਆਪਣੇ ਨੇਜਾ ਚੁੱਕਦਾ, ਉਹਦੇ ਤੇ ਟੰਗ ਕੇ ਤੇ ਸਿੰਘ ਜਕਾਰਾ ਛੱਡਦਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਲਕਾਰਦਾ ਕਿ ਖਾਲਸਾ ਤਿਆਰ ਪ੍ਰਤਿਆਰ ਹੈ ਵੀ ਆਓ ਲੜਨ ਵਾਲਿਓ। ਮਰਿਆਂ ਦੇ ਵਿੱਚ ਹੀ ਉੱਠ ਖੜਿਆ ਇੱਕ, ਇਹ ਆਦਤ ਪੁਰਾਣੀ ਹੈ, ਸਮਰੱਥਾ ਪੁਰਾਣੀ ਹੈ, ਗੁਰੂ ਦੀ ਬਖਸ਼ੀ ਹੋਈ। ਸਾਹਮਣੇ ਆਇਆ ਦਾਲੀ, ਕਹਿਣ ਲੱਗਾ ਸਿੱਖਾ ਕੀ ਗੱਲ ਹੈ ਜਕਾਰੇ ਛੱਡਦਾ? ਕਹਿੰਦਾ ਖਾਲਸੇ ਦਾ ਰਾਜ ਹੋ ਗਿਆ, ਝੰਡਾ ਚਲਾਤਾ ਖਾਲਸੇ ਦਾ, ਜਿੱਤ ਸਾਡੀ ਹੋਈ ਹੈ, ਬੇਈਮਾਨ ਲੋਕੋ ਤੁਹਾਡੀ ਜਿੱਤ ਨਹੀਂ ਹੋਈ। ਕਹਿਣ ਲੱਗਾ ਫਿਰ ਤੂੰ ਇਹ ਦ੍ਰਿੜ ਹੈ ਲੜਨ ਵਾਸਤੇ ਤਿਆਰ ਹੈ? ਕਹਿੰਦਾ ਮੈਂ ਤਿਆਰ ਹਾਂ। ਕਹਿਣ ਲੱਗਾ ਅਬਦਾਲੀ ਵੀ ਜੇ ਸੂਰਮਤਾਈ ਦੇਖਣੀ ਆ ਤਾਂ ਫਿਰ ਐਂ ਕਰ, ਇਮਾਨਦਾਰੀ ਨਾਲ ਲੜਾਈ ਕਰ, ਭੇਜ ਮੇਰੇ ਕੋਲ, ਇਕੱਲਾ ਇਕੱਲਾ ਭੇਜ। ਉਹ ਕਹਿਣ ਲੱਗਾ ਵੀ ਠੀਕ ਹੈ। ਸੈਨਾਪਤੀ ਨੂੰ ਕਹਿੰਦਾ ਵੀ ਇਕੱਲਾ ਭੇਜ, ਇਕੱਲਾ ਭੇਜਿਆ, ਗਾਜਰ ਵੱਢਣ ਨੂੰ ਦੇਰ ਲੱਗਦੀ ਹੈ, ਸਿੰਘ ਦੀ ਐਸੀ ਫੁਰਤੀਲੀ ਤੇਜ਼ ਚੱਲੀ, ਵੱਢ ਕੇ ਉਹ ਮਾਰਿਆ ਕਦੂ ਵਾਂਗੂ, ਤੋਬਾ ਤੋਬਾ ਹੋ ਗਈ। ਫਿਰ ਦੂਜਾ ਭੇਜਿਆ, ਉਹ ਵੀ ਵੱਢਤਾ, ਤੀਜਾ ਪਿਆ। ਉਹਨੇ ਕਿਹਾ ਵੀ ਕਿਉਂ ਇਕੱਲੇ ਇਕੱਲੇ ਨੂੰ ਮਰਵਾਈ ਜਾਂਦੇ ਹੋ, ਇਹਨੇ ਨਹੀਂ ਛੱਡਣਾ, ਨਿਬੇੜ ਦੂ ਸਾਰਿਆਂ ਨੂੰ। ਫਿਰ ਇਕੱਠੇ ਹੋ ਕੇ ਪੰਜ ਗਏ, ਪੰਜੇ ਮਾਰ ਦਿੱਤੇ, ਦਸ ਗਏ, ਦਸੇ ਮਾਰ ਦਿੱਤੇ, ਕਹਿੰਦੇ ਵੀ ਇਕੱਠੇ ਹੋ ਕੇ ਸਾਰੀ ਪੈ ਜਾਓ, ਤੇ ਸਿੰਘ ਸ਼ਹੀਦ ਹੋ ਗਿਆ। ਇਸ ਜਥੇ ਦੇ ਵਿੱਚੋਂ ਪੰਜ ਸਿੰਘ ਬਚੇ, ਸਿਰਫ ਪੰਜ। ਉਹ ਵੀ ਕਿਸ ਤਰ੍ਹਾਂ ਬਚੇ ਸੀ? ਸਿੰਘਾਂ ਨੇ ਗੁਰਮਤਾ ਕਰਕੇ ਕਿਹਾ ਸੀ ਕਿ ਖਾਲਸੇ ਦੀ ਸਲਾਮਤੀ ਰਹਿਣੀ ਚਾਹੀਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਾਇਮ ਰਹਿਣਾ ਚਾਹੀਦਾ ਜਿਹਨੂੰ ਗੁਰਤਾ ਗੱਦੀ ਦਿੱਤੀ ਹੈ। ਤੇ ਫਿਰ ਕਿਹਾ ਜਿਹੜੀ ਕਮਜ਼ੋਰ ਵਾਹੀ ਹੈ, ਗੋਲ ਦਾਇਰੇ 'ਚ ਲੜਦਾ ਸੀ ਖਾਲਸਾ, ਅਬਦਾਲੀ ਚਾਹੁੰਦਾ ਸੀ ਵਿਚਾਲੇ ਕੀ ਹੈ, ਉੱਥੇ ਤੱਕ ਪਹੁੰਚਣ ਨਹੀਂ ਸੀ ਦਿੰਦੇ, ਘੇਰਾ ਸੀ ਵਿਚਾਲੇ ਗੁਰੂ ਗ੍ਰੰਥ ਸਾਹਿਬ, ਤੇ ਫਿਰ ਦੁਆਲੇ ਘੇਰਿਆ ਬਿਰਧਾਂ ਦਾ ਤੇ ਫਿਰ ਬੀਬੀਆਂ ਦਾ, ਬੱਚਿਆਂ ਦਾ, ਫਿਰ ਸੂਰਮੇ ਲੜਨ ਵਾਲਿਆਂ ਦਾ, ਸਾਰਾ ਟੱਬਰ ਵੀ ਨਾਲ ਹੀ ਨੇ। ਤੇ ਜਿਹੜੇ ਸਿੰਘ ਨੂੰ ਕਹਿਣ ਵੀ ਤੇਰੀ इस जंग दे विचों तैनूं जाना पवेगा, उही कहे मेरे नाल दुश्मनी है कोई, मैं शहीद होना है, मेरा नाम क्यों लिया तैं। फिर पांच सिंघां नूं हुक्म कीता, मलेरकोटले वाले पासे तो जिहड़ी बाही कमजोर सी वह घेरा तोड़ के पांच सिंह गुरु ग्रंथ साहिब दा सरूप लैके निकले। पिंडां दे विच नूं हुंदे होए कुठाले पहुंचे, वह श्री गुरु ग्रंथ साहिब दा सरूप अज भी कुठाले मौजूद है, उस नगर विच पिया, मेरे कोले दे कोल है, जाके दर्शन कर सकदे हो। यह गुरता गद्दी वाला वह सरूप है जिहदी खोज करदिआं करम सिंह हिस्टोरियन सारी जिंदगी लाती तो लभिया नहीं। भाई कान सिंह नाभा कहिंदा ते अवदाली दे घेरे विच जां बेअदबी हो गई महाराज हुई जां फिर गजनी नूं नाले लै गया, पर इस दा सू चली तां ਉਹ ਮਹਾਨ ਲੇਖਕ ਮਾਲਵਾ ਇਤਿਹਾਸ ਦੇ ਲਿਖਣ ਵਾਲੇ ਸੰਤ ਵਿਸਾਖਾ ਸਿੰਘ ਜੀ, ਸੰਤ ਸਿਪਾਹੀ, ਸੰਤ ਵਿਸਾਖਾ ਸਿੰਘ, ਸੰਤ ਸਿਪਾਹੀ ਦਾ ਖਿਤਾਬ ਹੈ ਉਹਨਾਂ ਨੂੰ। ਉਹਨਾਂ ਨੇ ਥੋੜ੍ਹੀ ਜੀ ਇਸ਼ਾਰਾ ਦਿੱਤਾ ਵੀ ਪੰਜ ਸਿੰਘ ਇਸ ਤਰ੍ਹਾਂ ਨਿਕਲੇ, ਅਤੇ ਦਾਸ ਨੇ ਭਾਈ ਸਾਹਿਬ ਵੀ ਨਾਲ ਸੀ ਉਸ ਨਗਰ ਵਿੱਚ ਜਾ ਕੇ ਉਸ ਰੂਪ ਦੇ ਦਰਸ਼ਨ ਕੀਤੇ ਹੈ। ਉਸ ਰੂਪ ਉੱਥੇ ਸਿੰਘਾਂ ਦਾ ਸ਼ਹੀਦ ਦਾ ਅਸਥਾਨ ਵੀ ਬਣਿਆ ਹੋਇਆ, ਕਿਉਂਕਿ ਸੂਹ ਚੱਲ ਗਈ, ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਲਾਮਤ ਕਰ ਦਿੱਤਾ। ਤੇ ਇਸ ਕਰਕੇ ਭਾਈ ਸਿੰਘ ਮਰਨ ਤੋਂ ਕਦੇ ਨਹੀਂ ਘਬਰਾਉਂਦਾ, ਤੇ ਸਦੀਆਂ ਬਾਅਦ ਚਮਕੌਰ ਸਾਹਿਬ ਦੀ ਜੰਗ ਦਾ ਨਕਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੁਬਾਰੇ ਫਿਰ ਇੱਕ ਵਾਰੀ ਉਹੀ ਇਤਿਹਾਸ ਦੁਹਰਾ ਦਿੱਤਾ ਗਿਆ। ਫਰਕ ਸਿਰਫ ਇਤਨਾ ਹੈ, ਚਮਕੌਰ ਦੀ ਗੜੀ ਨੂੰ ਘੇਰਨ ਵਾਲੇ ਬਗਾਨੇ ਸੀ, ਦੂਸਰੇ ਸੀ, ਅਤੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਨੂੰ ਘੇਰਨ ਵਾਲੇ ਤਾਂ ਇਸੇ ਦੇਸ਼ ਦੇ ਵਾਸੀ ਸੀ, ਅਤੇ ਸਰਕਾਰਾਂ ਇਹੀ ਸੀ, ਫੌਜਾਂ ਇਹੀ ਸੀ ਜਿਨ੍ਹਾਂ ਨੇ ਰੱਖਿਆ ਕਰਨੀ ਸੀ ਸਾਡੀ, ਅਤੇ ਉਹਨਾਂ ਫੌਜਾਂ ਨੇ ਸਾਡਾ ਹੀ ਖੂਨ ਪੀ ਲਿਆ। ਰਾਜੇ ਪਾਪ ਕਮਾਉਣ ਦੀ ਉਲਟੀ ਬਾੜ ਖੇਤ ਕੋ ਖਾਈ। ਕਿਤੇ ਸਿਮਰਤੀ 'ਚ ਲਿਆ ਕੇ ਦੇਖੋ ਬੀਬੀਓ, ਤੁਸੀਂ ਵੀ ਬੈਠੇ ਹੋ, ਭਾਈ ਬੈਠੇ ਨੇ, ਨਿੱਕੇ ਨਿੱਕੇ ਬੱਚੇ ਜਿਹੜੇ ਤੁਹਾਡੀ ਗੋਦ ਦੇ ਵਿੱਚ ਨੇ, ਇਹਨਾਂ ਦਾ ਕੀ ਕਸੂਰ ਹੈ? ਪਹਿਲੀ ਤਾਂ ਗੱਲ ਹੈ ਕਸੂਰ ਕਿਸੇ ਦਾ ਵੀ ਨਹੀਂ, ਪਰ ਜੇ ਸਰਕਾਰ ਦੀਆਂ ਨਜ਼ਰਾਂ ਦੇ ਅੰਦਰ ਕੋਈ ਕਸੂਰ ਤਾਂ ਬੱਚੇ ਦਾ ਦੱਸੋ, ਕੀ ਕਹਿਣਗੇ ਵੀ ਬੱਚੇ ਦਾ ਕੀ ਕਸੂਰ ਸੀ? ਕਿਸ ਬੇਰਹਿਮੀ ਦੇ ਨਾਲ ਮਾਮਾ ਦੇ ਪੁੱਤ ਸ਼ਹੀਦ ਕੀਤੇ ਹੈ, ਮੀਰ ਮੰਨੂ ਨੂੰ ਮਾਤ ਪਾ ਦਿੱਤੀ ਹੈ ਇਸ ਕਤਲ ਕਰਨ ਵਾਲਿਆਂ ਨੇ। ਬੀਬੀਆਂ ਦੇ ਸੁਹਾਗ ਗਏ, ਮਾਵਾਂ ਦੀਆਂ ਗੋਦਾਂ ਉਜੜ ਗਈਆਂ, ਭੈਣਾਂ ਤੁਰਲਾਉਂਦੀਆਂ ਰਹਿ ਗਈਆਂ, ਵੀਰ ਨਹੀਂ ਮਿਲੇ ਵਿਛੜੇ ਹੋਏ ਅੱਜ ਤੱਕ। ਕਿਸੇ ਦਾ ਪਿਓ ਗਿਆ, ਕਿਸੇ ਦਾ ਪੁੱਤ ਗਿਆ, ਕਿਸੇ ਦਾ ਭਰਾ ਗਿਆ, ਕਿਸੇ ਦਾ ਪਤੀ ਗਿਆ, ਕਿਸੇ ਦੀ ਪਤਨੀ ਗਈ, ਕਿਸੇ ਦਾ ਬੱਚਾ ਗਿਆ। ਇਹ ਜ਼ੁਲਮ ਦੀ ਅੰਧੇਰੀ ਦੇ ਵਿੱਚ ਸਾਡੇ ਪਰਿਵਾਰ ਦੇ ਕਿੰਨੇ ਮੈਂਬਰ ਚਲੇ ਗਏ? ਇਹ ਉਹ ਪਰਿਵਾਰ ਹੈ, ਸੁਖੀ ਵਸੈ ਮੋਰੋ ਪਰਿਵਾਰ ਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡਾ ਇੱਕ ਪਰਿਵਾਰ ਬਣਾਇਆ ਹੈ। ਔਰ ਮਹਾਰਾਜ ਕਹਿੰਦੇ ਜੇ ਕਦੀ ਕੋਈ ਮਸਲਾ ਹੋਵੇ ਤਾਂ ਪਰਿਵਾਰ ਦੀ ਤਰ੍ਹਾਂ ਬਹਿ ਕੇ ਸੁਲਝ ਲਿਓ, ਸੂਝਬਾਨਾਂ ਤੋਂ ਸੁਲਝਾਇਓ, ਜੇ ਆਪ ਪਰਖਣਾ ਵੀ ਤਾਂ ਪਰਖੋ ਤਾਂ ਬੋਲੋ ਪਰਖਾਏ। ਮਹਾਰਾਜ ਕਹਿੰਦੇ ਸਿੰਘ ਸਿੰਘ ਦਾ ਕਦੀ ਬੁਰਾ ਨਾ ਕਰੇ, ਸਿੱਖ ਸਿੱਖ ਦੇ ਉੱਤੇ ਕਦੇ ਹਥਿਆਰ ਨਾ ਚੁੱਕੇ, ਸਿੱਖ ਸਿੱਖ ਦੀ ਕਦੇ ਬੇਇੱਜ਼ਤੀ ਨਾ ਕਰੇ, ਸ਼ਬਦਾਂ ਦੇ ਵਿੱਚ ਵੀ ਨਹੀਂ ਤੇ ਸਰੀਰਕ ਤੌਰ ਤੇ ਵੀ ਨਹੀਂ। ਤੇ ਗੁਰੂ ਸਾਹਿਬ ਦਾ ਖਾਲਸਾ ਤਾਂ ਇਹੋ ਜਿਹੜਾ ਦੇਸ਼ ਵਾਸਤੇ, ਭਾਵੇਂ ਉਹ ਕਾਰਗਿਲ ਦੀ ਲੜਾਈ ਹੈ, ਭਾਵੇਂ ਚਾਈਨਾ ਦੀ ਲੜਾਈ ਹੈ, ਭਾਵੇਂ 65 ਦੀ ਹੈ, ਭਾਵੇਂ 71 ਦੀ ਹੈ, ਜਦੋਂ ਸਾਰੇ ਹੱਥ ਖੜੇ ਹੋ ਜਾਣ ਤਾਂ ਸਾਨੂੰ ਝੋਕਦੇ ਆ ਬਾਰਡਰ ਦੇ ਉੱਤੇ, ਤੇ ਅਸੀਂ ਦੇਸ਼ ਦੇ ਰਖਵਾਲੇ, ਤੇ ਅਸੀਂ 18,000 ਕੰਨਿਆਂ ਬਚਾਈ ਹਿੰਦੁਸਤਾਨ ਦੀ ਇੱਜ਼ਤ, ਤੇ ਫਿਰ 84 ਦਿੱਲੀ ਦੇ ਵਿੱਚ ਕੀ ਹੋਇਆ, ਸਾਨੂੰ ਬਦਲੇ ਵਿੱਚ ਕੀ ਮਿਲਿਆ ਗਿਆ? ਇਨਸਾਫ ਸੰਸਾਰ ਦੇ ਵਿੱਚ ਇਹਨਾਂ ਲੋਕਾਂ ਤੋਂ ਇਨਸਾਫ, ਜਿਹੜੇ ਖੁਦ ਆਪ ਕਾਤਲ, ਇਨਸਾਫ ਤਾਂ ਬਈ ਉੱਥੇ ਹੋਣਾ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ਼ਮਾ ਲਿਆ, ਉੱਥੇ ਪਤਾ ਚੱਲਿਆ। ਨਾਨਕਾ ਖੈਰੇ ਬਿਨਾਂ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀ ਆ, ਮੰਗੂਗਾ ਰੱਬ ਲੇਖਾ, ਮੇਰੇ ਕੋਲੋਂ ਮੰਗਣਾ, ਤੁਹਾਡੇ ਕੋਲੋਂ ਮੰਗਣਾ। लेखे ने माफ नहीं करना, जो कुछ इस दरबार विच होया है माफ वह भी लोग नहीं होंगे दरगाह के अंदर जिन्होंने एक हजूम चढ़ के आके ना शांति भंग कर दी गुरु साहब की बेअदबी कर दी, माफ नहीं हो सकती। ये गुरु जाने कि इन्ने हंकार विच आके हाथ जोड़न तो भी जो बार बार कहा गया मैं उत्तर देन नूं तैयार हां, तुसीं धीरज करो कथा दे टाइम कथा होगी, उत्तरां दे टाइम उत्तर हो जाणगे। नहीं, घल्लूघारे दे विच इक होर घल्लूघारा करना है, तुसीं शुक्र करो करना तां कुछ होर सी, इन्हां दे पिछे कुछ होर सी, गल कुछ होर सी, गल परमात्मा ने कृपा कर दित्ती। मैं ये समझूंगा कि आपस वाची एक दूजे दे नाल हथों पाई ना हो गए, कुछ होर बड़ी गल ना हो गई, इहदे लई गुरु दा धन्नवाद करना बनता है। ते प्रास दा अखंड पाठ जो रखिया गया है ते ओ करना ही बनता सी, बेअदबी ते बेअदबी चाहे किसी ने की है बेअदबी तो हुई ना, इहदे लई प्रसाद करना बनता सी, ओह अखंड पाठ चल रहा है। ते महापुरख संत बाबा जरनैल सिंह जी ते कैसी धीरजता नाल शहीदी देंदे है, भई मिसाल है उन्होंने जीवन की, नितनेम उस धीरजता नाल उस सुर विच उस प्रेम दे नाल नितनेम की अरदास उस तरह तोपां दे गोले बज रहे हैं, ते उस तों बाद फिर अपने हथ दा तीर शस्त्रां दे विच रख के फिर अरदास अपनी आप कीती, अपनी शहीदी की अरदास आप कीती महापुरख ने। इस गल का सबूत भाई मुख्तियार सिंह जो महापुरखों के अरदास कर लगे बिल्कुल बैकसाइड के नाल खड़ा है, वह कैलीफोर्निया भी हूं तो मेरे ख्याल स्टेट बदल के किसी होर थां चले गए भाई साहब, टकसाल के जम्मे पड़े रागी सिंह घोड़ियाले गुरुद्वारे नाभे बहुत देर तक कीर्तन की ड्यूटी भी करते रहे, तो उन्होंने ने अपने कन्नां दे नाल अरदास सुनी सी, शस्त्रां दे विच अपना शस्त्र तीर रख दिता, ते महापुरखां ने अपनी शहीदी दी अरदास करके जो बाहर आके शस्त्र स्यों अत ही रण भीतर जूझ मरो तो साच भतीजा, ते फिर इहदी शलांघा कौन करदा है, अवदाली दे नाल आया सी काजी जिन्हें इतिहास अवदाली कहिंदा सी कि मेरा इतिहास लिख मैं सिखां दा सफाया किवें कर रहा, ते भावें बार बार कुत्ते शब्द लिखदा है क्योंकि किरणा उहदे अंदर है, पर इतिहास लिखण लग्या झूठ नहीं बोलदा, वो लिखदा है कहिंदा जे घोड़ सवारी सिखणी होवे तां सिखां तों सिखे, इन्हां वर्गा घोड़ा घोड़ सवारी इन्हां वर्गी संसार च किसे कोल नहीं, शस्त्र विद्या सीखनी होवे तां इन्हां कोलों सीखे, इन्हां वर्गी शस्त्र विद्या किसे कोल नहीं। और फिर एक होर गल लिखदा है, वो कहिंदा है कि जदों इन्हां दीआं बहु बेटियां साडे सिपाहियां दे इड़के आईआं, उन्हां दी बेपती होई, उन्हां दे न्याणे मार दित्ते गए, साडे सिपाहियां ने मार दित्ते, पर जदों किते साडीआं बहु बेटियां ते बच्चे इन्हां दे इड़के आए, इन्हां ने साडे बच्चों नूं अपने बच्चों की तरह पालिया। काजी नूरदीन कहिंदे बच्चों की तरह पालिया, अपने बच्चों की तरह, ते साडियां धीआं भैणां नूं अपनियां धीआं भैणां समझ के संभालिया, ते उन्हां दी बेइज्जती तां इक पास रही, उन्हां नूं डर तक नहीं दिता, सहम नहीं दिता, उन्हां नूं थां थां भजा दिता। ते इसे तरह का नक्शा ते जिहड़ा उस वेले मौजूद है और जिहदी ड्यूटी भारत सरकार वल्लों है, जिहड़ा इतिहास लिखदा है और उन्हूं सच लिखना पैंदा, संतां नूं संत नहीं लिखदा है, तां उहदी चलो वह उस काजी वाली गल है ना, वह कोई गल नहीं हैगी। वह कहिंदा भी संत जरनैल सिंह की जिहड़ी सूरमताई सी ना, कहिंदा भी मैं इन्हां दी सूरमताई दा लोहा मनदा कि ब्योंतबंदी जिहड़ी है, ब्योंतबंदी तां जनरल सवेग सिंह वर्गी नहीं हो सकती किसी की, कहिंदे ज्योतबंदी उन्हें कीती ते सूरमताई संत जरनैल सिंह ने दिखाई है, नहीं हो सकती किसी को ऐसी। दुश्मना ने माण किया कि बाबा जरनैल सिंह वर्गे जे साडे कोले सिपाही होण फौज दे पूरे वर्ल्ड दे विच भी असीं राज कर सकदे हां। कोई देश ऐसा नहीं, कोई फौज ऐसी नहीं जिन्हों असीं जित नहीं सकदे, पर सिपाही बाबा जरनैल सिंह दे सिंघां वर्गे होण जिहड़े उहदे देश दे सिंह सी। इह शलांघा क्यों क्यों हो रही है? इस करके हो रही है, सच्चाई है। मूह बोला या आप लिख रहे हैं जनरल, कोई ये तो है नहीं, दुश्मन लिख रहा है। सलांघा तो वही है जी दुश्मन करे, पर दुश्मनी दाना हो बे, माड़े मित्र दे नालों बेईमान मित्र नालों तो दाना दुश्मन चंगा होंदा, सच तो बोलता है। इस करके भाई अज का दिन उन्होंने शहीदों नमस्कार करन दा, महापुरखों की शहीदी हुई और हरिमंदर साहब के तीन पासे संपर्दा दमदमी टकसाल के जथेदार उन्हां दीयां यादां थां थां ते देखदे हो। दो यादां दा पहला सी बाबा दीप सिंह साहब जी, बाबा गुरबख्श सिंह जी अकाल तख्त साहब के पिछे, और फिर हुण तीसरी याद संत ज्ञानी जरनैल सिंह जी पिंडरां वाले महापुरश ते समूह शहीदां दी याद, ते ओ जिस थां ते उन्हां दी शहीदी होई उहदे नाल ही अस्थान कायम होया, और वह भी अस्थान कायम करन वाली जिम्मेदारी टकसाल दे ही मुखी नूं आई हिस्से विच। किसे तरीके नाल पर बनाया तां सी, जिहड़ा चंगा काम है चंगे काम दी शलांघा ही होनी चाहीदी है, ईरखा द्वैश अपने थां ते, पर चंगा काम कोई भी करे उहनूं चंगा ही कहना बनदा है, ते नहीं तां अपना ही घटियापण है। ते सतगुरु महाराज साहिब कृपा करन इस संपर्दा दे अंदर अनेकां उतरा चढ़ा हुंदे आए, उह समय दी चाल है उहदे नाल, पर समय समय अनुसार बंदगी वाले महापुरश भी आए, समय समय अनुसार उन्हां बंदगी वालियां दे विचों ही सूरमताई निभाउण वाले आए। सन 1984 6 जून अज दे दिन जो महापुरखां ने वचन कीता सी कि जे हरिमंदर साहिब ते अकाल तख्त ते हमला होया तां फिर दास दी लाश जिहड़ी है उह अकाल तख्त दे मलबे दे विचों दा मिलूगी, पर यह नहीं होगा भी जरनैल सिंह चला गया जां हाथ खड़े कर गया जां सरकार ने फड़ लिया। बथेरे कमांडो तार तार के देख ले, बथेरे जतन करके देख ले, नहीं बिजलियां ने कदे हाथ च नहीं आया कर दियां, वह बदलों के समा जांदियां ने, बिजली किसी के हाथ नहीं आया करती, सूरमे भी किसी के हाथ नहीं आया करते। गुरु कृपा करे उन्हां महापुरशां नूं, उन्हां 1984 के समूह शहीदां नूं, भावें वह बाद दे विच दिल्ली दे विच क्यों ना होए, उन्हां नूं भी नमस्कार है नाले, जिन्हां ने धर्म दे वास्ते, और उन्हां दो वीरां नूं जिहड़े जम्मू दे विच इन्हां दिनां दे विच हुण फिर शहीदी नूं प्राप्त कर गए। गुरु कृपा करे वड्डा तुखांत टल गया, नहीं भूतरे हो लोग जिवें चल पे सी अगर असीं जी वह दिन मनाउणा ये अतवादी सी सानू मुड़ के जख्मां ते लूण भुक्कण वाला लाना भी चल पिया सी, ते बहुत बड़ा गा कल्लूकारा हो जाना सी जे किते उहदे ते काबू ना पाया जांदा। अपनी जिम्मेदारी समझ के उन्हां नूं काबू कर लिया, चंगी गल है, चंगे काम नूं चंगा कहांगे कोई करे, जे उत्थे चले जांदे फिर यह किसे दे बस की बात नहीं सी। नौजवान इस हिसाब से इन्ने जो मैं हैरान हाँ भी ना तो इकट्ठ का हिसाब किताब अकाल तख्त ते किन्ना कट हो गया, ना मेहते दे अंदर पता भी किन्नी क दुनिया आ उतरी। इहदा मतलब अज भी संत बाबा जरनैल सिंह दा प्यार उसे तरह है गुरु प्यारियो, अज भी 1984 दे शहीदां दे वास्ते जोश होश प्यार नहीं है। उन्हां नूं नमस्कार करदा होया दास गुरुद्वारे साहिब दी प्रबंधक कमेटी, गुरुद्वारा दुख निवारण ते जिहड़े हर साल प्रोग्राम बणदे आ ते सोमवार तों लगातार जो प्रोग्राम चल रहे ने इहदे च मैनेजमेंट ने जो साथ दित्ता है, भाई जसविंदर सिंह जी ते बाबा नरेंद्र सिंह जी की गैर हाजरी दे विच पूरी ड्यूटी निभाई, सैकटरी साहब ने निभाई, सब का ही बहुत बहुत धन्यवाद। आप जिहड़े इस याद के अंदर शामिल होए तुहाडा भी धन्यवाद, भुलां चुकां की खिमा करनी बुलाओ फतेह। वाहिगुरु जी का खालसा,
वाहिगुरु जी की फतेह।